ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਾਉ ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮਹਿ ਸ਼ਬਦ ਸੰਜੋਈ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਕਹੋ ਕਬੀਰ ਨਦਰ ਜੇ ਮੀਰਾ, ਰਾਮ ਨਾਮ ਲਗ ਉਤਰੇ ਤੀਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਵਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਸੋ ਘਰ ਵਿਚ ਆਪ ਜੀ ਦੀ ਇਲਾਹੀ ਬਾਣੀ ਦੀ ਚੱਲ ਰਹੀ ਕਥਾ, ਜੋ ਕਿ ਆਸਾ ਰਾਗ ਵਿਚ ਕਬੀਰ ਸਾਹਿਬ ਜੀ ਦੇ ਬਚਨ ਹਨ, ਆਪ ਜੀ ਇਸ ਸ਼ਬਦ ਵਿਚ ਸਰਵਣ ਕਰ ਰਹੇ ਹੋ। ਸਿਮਰਨ ਦੀ ਕੀ ਵਿਧੀ ਹੈ, ਸਿਮਰਨ ਕਿਵੇਂ ਕਰਨਾ ਹੈ, ਬੰਦਗੀ ਕਿਵੇਂ ਕਰਨੀ ਹੈ, ਸਰੀਰ ਨੂੰ ਮਟਕੀ ਬਣਾਉਣਾ, ਇਹਦੇ ਵਿਚ ਸ਼ਬਦ ਨੂੰ ਰਿੜਕਣਾ ਹੈ। ਰਿੜਕਣ ਦਾ ਮਤਲਬ ਕੀ ਹੈ? ਰਿੜਕਣ ਦਾ ਮਤਲਬ ਹੈ ਕਿ ਵਾਰ ਵਾਰ ਉਹਦੇ ਵਿਚ ਉਹਦਾ ਜਾਪ ਕਰਨਾ ਔਰ ਧਿਆਨ ਲਾਉਣਾ, ਵਿਚਾਰ ਇਕ ਕੇਂਦਰ ਤੇ ਟਿਕਾ ਦੇਣੀ। ਹਰ ਕਾ ਬਿਲੋਵਣਾ ਮਨ ਕਾ ਵਿਚਾਰਾ, ਮਨ ਦੀ ਵਿਚਾਰ ਕਰਨੀ ਹੈ ਕਿ ਮਨ ਕਿਸ ਥਾਂ ਤੇ ਹੈ, ਮਨ ਕਿੱਥੇ ਹੈ, ਮਨ ਭਟਕਦਾ ਨਹੀਂ ਰਿਹਾ, ਤੇ ਉਹਨੂੰ ਟਿਕਾਉਣ ਵਾਸਤੇ ਹੈ ਸ਼ਬਦ ਦਾ ਉਚਾਰਨ। ਜਿੱਥੇ ਉਚਾਰਨ ਹੋ ਰਿਹਾ ਹੈ, ਜਿਸ ਥਾਂ ਤੋਂ ਸ਼ਬਦ ਦੀ ਪੈਦਾਇਸ਼ ਹੋ ਰਹੀ ਹੈ ਸਰੀਰ ਦੇ ਵਿਚ, ਉਥੇ ਹੀ ਆਪਣੇ ਮਨ ਨੂੰ ਲੈ ਕੇ ਜਾਣਾ ਹੈ। ਤੇ ਮਨ ਨੇ ਆਪਣੀ ਇਕਾਗਰਤਾ ਦੇ ਵਿਚੋਂ ਤੇ ਸ਼ਬਦ ਦੀ ਅਟੈਚਮੈਂਟ ਦੇ ਵਿਚੋਂ ਆਨੰਦ ਦੀ ਪ੍ਰਾਪਤੀ ਕਰਨੀ ਹੈ। ਇਹ ਤਰੀਕਾ ਦੱਸ ਰਹੇ ਹਨ ਕਬੀਰ ਸਾਹਿਬ ਜੀ।
ਤਨ ਕਰ ਮਟਕੀ ਮਨ ਮਾਹੇ ਬਿਲੋਈ,
ਸਰੀਰ ਨੂੰ ਕਹਿੰਦੇ ਭਾਂਡਾ ਬਣਾ ਲਓ, ਸਰੀਰ ਨੂੰ ਮਟਕੀ ਬਣਾ ਲਓ ਤੇ ਮਨ ਨੂੰ ਵਿਚ ਬਿਲੋਈ ਭਾਵ ਮਧਾਣੀ ਬਣਾ ਲਓ। ਮਨ ਨੂੰ ਅੰਦਰ ਰੱਖੋ, ਮਧਾਣੀ ਕਦੀ ਵੀ ਬਾਹਰ ਨਹੀਂ ਫੱਬਦੀ। ਜਦੋਂ ਦੁੱਧ ਰਿੜਕਣਾ ਹੈ, ਜੇ ਅੰਦਰ ਰਹੇ ਮਧਾਣੀ ਤੇ ਤਾਂ ਰਿੜਕਿਆ ਜਾਂਦਾ ਹੈ। ਜੇ ਮਧਾਣੀ ਕਿਤੇ ਫਿਰਦੀ ਹੋਵੇ ਤੇ ਚਾਟੀ ਕਿਤੇ ਹੋਵੇ ਤੇ ਫਿਰ ਦੁੱਧ ਕਾਹਦਾ ਰਿੜਕਿਆ ਜਾਣਾ। ਇਸ ਕਰਕੇ ਤਾਂ ਉਦਾਹਰਨ ਦੇ ਰਹੇ ਨੇ ਵੀ ਵਿਚ ਬਲੋਈ, ਵਿਚੇ ਹੀ ਰਿੜਕੋ ਇਸ ਨੂੰ।
ਇਸ ਮਟਕੀ ਮਹਿ ਸ਼ਬਦ ਸੰਜੋਈ,
ਤੇ ਸ਼ਬਦ ਦੀ ਸੰਜੋਈ, ਸ਼ਬਦ ਦੀ ਜਾਗ ਲਾ ਦਿਓ। ਜਿਵੇਂ ਦੁੱਧ ਨੂੰ ਲੱਸੀ ਲਾਉਂਦੇ ਨੇ, ਇਸ ਤਰ੍ਹਾਂ ਸ਼ਬਦ ਦੀ ਅਟੈਚਮੈਂਟ, ਸੁਰਤੀ ਦੇ ਵਿਚ ਧਿਆਨ ਦੀ ਇਕਾਗਰਤਾ ਸ਼ਬਦ ਨੂੰ ਮਿਲਾ ਕੇ ਕਰੋ ਜੀ।
ਹਰ ਕਾ ਬਿਲੋਵਨਾ ਮਨ ਕਾ ਵਿਚਾਰਾ,
ਮਨ ਨੂੰ ਇਕ ਵਿਚਾਰ ਤੇ ਖੜੇ ਕਰ ਦੇਣਾ, ਇਕ ਨੁਕਤੇ ਤੇ ਖੜੇ ਕਰ ਦੇਣਾ, ਇਕ ਸ਼ਬਦ ਦੀ ਆਵਾਜ਼ ਦੇ ਉੱਤੇ ਰੋਕਣਾ, ਉਹਦਾ ਅਨੁਸਰਨ ਕਰਨਾ, ਉਹਦਾ ਪਿੱਛਾ ਕਰਨਾ, ਸ਼ਬਦ ਦੇ ਨਾਲ ਜੁੜਨਾ। ਇੱਥੇ ਵਿਚਾਰਾ ਦਾ ਅਰਥ ਵਿਚਾਰਾਂ ਕਰਨੀਆਂ ਨਹੀਂ ਹਨ, ਸੋਚਣਾ ਨਹੀਂ ਹੈ। ਇੱਥੇ ਸਮਝ ਤੇ ਸੋਚ ਨਾਲ ਸੰਬੰਧ ਨਹੀਂ ਵਿਚਾਰਦਾ, ਇੱਥੇ ਸਿਰਫ ਵਿਚਾਰਾਂ ਦਾ ਮਤਲਬ ਹੈ ਵਿਚਾਰਾ, ਇੱਕ ਵਚਨ, ਇੱਕ ਵਿਚਾਰ ਤੇ ਰੁਕ ਜਾਣਾ, ਬਾਕੀ ਦੀਆਂ ਵਿਚਾਰਾਂ ਨੂੰ ਜਿਹੜਾ ਹਟਾ ਦੇਣਾ ਅੰਦਰੋਂ, ਖਿਆਲਾਂ ਨੂੰ, ਸੋਚਾਂ ਵਿਚਾਰਾਂ ਨੂੰ ਬੰਦ ਕਰਕੇ, ਜਿਹਦੇ ਦੁਆਰਾ ਮਨ ਬਾਹਰ ਭਟਕਦਾ, ਕਿਉਂਕਿ ਜੇ ਵਿਚਾਰਾਂਗੇ ਸੋਚਾਂਗੇ ਮਨ ਬਾਹਰ ਜਾਏਗਾ। ਤੇ ਇੱਥੇ ਇੱਕ ਵਿਚਾਰ ਤੇ ਇੱਕ ਕੇਂਦਰ ਤੇ ਸ਼ਬਦ ਦੇ ਉੱਤੇ ਸੁਰਤ ਨੂੰ ਟਿਕਾ ਕੇ ਰਿੜਕਣਾ ਕਰੋ ਜੀ।
ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ,
ਇਸ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਕਾਰਨ ਕਹਿੰਦੇ ਨੇ ਅੰਮ੍ਰਿਤ ਧਾਰਾ ਅੰਦਰ ਪ੍ਰਾਪਤ ਹੁੰਦੀ ਹੈ, ਅੰਮ੍ਰਿਤ ਦਾ ਰਸ ਪ੍ਰਾਪਤ ਹੁੰਦਾ ਹੈ।
ਕਬੀਰ ਨਦਰ ਕਰੇ ਜੇ ਮੀਰਾ,
ਮਹਾਰਾਜ ਕਹਿੰਦੇ ਨੇ ਸੱਚਾ ਪਾਤਸ਼ਾਹ ਜੇ ਨਦਰ ਕਰਦਾ, ਜੇ ਬਖਸ਼ਿਸ਼ ਕਰਦਾ, ਜੇ ਰਹਿਮਤ ਕਰਦਾ, ਕਬੀਰ ਜੀ ਫਰਮਾਉਂਦੇ ਹਨ
ਰਾਮ ਨਾਮ ਲੱਗ ਉਤਰੇ ਤੀਰਾ।
ਇਸ ਤਰ੍ਹਾਂ ਰਾਮ ਨਾਮ ਦੇ ਨਾਲ ਜੁੜ ਕੇ, ਵਾਹਿਗੁਰੂ ਸ਼ਬਦ ਦੇ ਨਾਲ ਜੁੜ ਕੇ ਉਤਰੇ ਤੀਰਾ, ਪਾਰ ਉਤਰ ਗਏ, ਵਿਕਾਰਾਂ ਤੋਂ ਪਾਰ ਚਲੀ ਗਈ ਸੁਰਤੀ।
ਆਸਾ ਬਾਤੀ ਸੁੱਕੀ ਤੇਲ ਨਿਖੂਟਾ,
ਬੱਤੀ ਸੁੱਕ ਗਈ ਜਿਵੇਂ ਬੱਤੀ ਦਾ ਤੇਲ। ਅੱਗੇ ਵੀ ਇੱਕ ਉਦਾਹਰਣ ਆਈ ਏ, ਪਰ ਇਹਦੇ ਅਰਥ ਉਹਦੇ ਉਲਟ ਨੇ, ਦੂਜੇ ਪੱਖ ਦੇ ਵਿਚ ਨੇ। ਪਹਿਲੀ ਬੱਤੀ ਦਾ ਆਪਾਂ ਅਰਥ ਕੀਤੇ ਸਨ ਕਿ ਸਰੀਰ ਦਾ ਖਾਤਮਾ ਹੈ, ਮੌਤ ਹੈ, ਪਰ ਇੱਥੇ ਸਰੀਰ ਦਾ ਖਾਤਮਾ ਨਹੀਂ, ਇੱਥੇ ਮਨ ਦਾ ਖਾਤਮਾ ਔਰ ਆਤਮਾ ਦਾ ਪੁਨਰ ਆਤਮਾ ਦਾ ਜਨਮ ਹੈ, ਗਿਆਨ ਦਾ ਪ੍ਰਕਾਸ਼ ਹੈ, ਆਤਮਾ ਦਾ ਪ੍ਰਕਾਸ਼ ਹੈ, ਬ੍ਰਹਮ ਅਵਸਥਾ ਦੀ ਪ੍ਰਾਪਤੀ ਹੈ। ਬਾਤੀ ਸੂਕੀ ਕਹਿੰਦੇ ਅੰਦਰੋਂ ਤ੍ਰਿਸ਼ਨਾ ਦਾ ਤੇਲ ਨਿਖੂਟਾ, ਤੇਲ ਨਿਖੂਟਾ ਮੈਨੇ ਘਟ ਗਿਆ, ਥੋੜਾ ਰਹਿ ਗਿਆ, ਮਨ ਦੀ ਤ੍ਰਿਸ਼ਨਾ ਦਾ ਤੇਲ ਮੁੱਕ ਗਿਆ, ਤੇ ਬੱਤੀ ਜਿਹੜੀ ਸੀ ਵਾਸ਼ਨਾ ਦੀ ਉਹ ਵੀ ਸੁੱਕ ਗਈ ਹੈ।
ਮੰਦਲ ਨਾ ਬਾਜੈ ਨਟ ਪੈ ਸੂਤਾ,
ਮੰਦਲ ਮੈਨੇ ਢੋਲ ਨਹੀਂ ਵੱਜਦਾ ਤੇ ਨਟ ਮੈਨੇ ਨੱਚਣ ਵਾਲਾ, ਨਟ ਪੈ ਸੂਤਾ ਪੈ ਗਿਆ ਸੌ ਗਿਆ, ਇਹਦਾ ਭਾਵ ਕੀ ਏ? ਇਹਦਾ ਜਿਵੇਂ ਰਾਤ ਨੂੰ ਸਾਧ ਸੰਗਤ ਜੀ ਇਹ ਠੰਡ ਦੇ ਦਿਨਾਂ ਦੇ ਵਿਚ ਮਤਲਬ ਧੂਣਾ ਲਾ ਕੇ ਲੋਕ ਤੇ ਕੋਲ ਦੀਵਾ ਬਾਲ ਲੈਂਦੇ ਸੀ ਚਾਨਣ ਕਰਨ ਵਾਸਤੇ, ਤੇ ਰਾਤ ਢੋਲ ਵਜਾਉਂਦੇ ਸੀ, ਨੱਚਦੇ ਸੀ। ਕਹਿੰਦੇ ਨੇ ਬੱਤੀ ਦਾ ਤੇਲ ਸੁੱਕ ਗਿਆ, ਤ੍ਰਿਸ਼ਨਾ ਖਤਮ ਹੋ ਗਈ, ਵਾਸ਼ਨਾ ਖਤਮ ਹੋ ਗਈ, ਤੇ ਜਿਹੜਾ ਮਨ ਢੋਲ ਵਜਾਉਂਦਾ ਸੀ ਵਿਚਾਰਾਂ ਦੇ, ਬੜੇ ਬੜੇ ਵਿਚਾਰ ਕਰਦਾ ਸੀ, ਬੜੇ ਬੜੀਆਂ ਗੱਲਾਂ ਕਰਦਾ ਸੀ, ਅੰਦਰੋਂ ਬੋਲੀ ਜਾਂਦਾ ਸੀ, ਉਹ ਨੱਚਣ ਵਾਲਾ ਮਨ ਸੌ ਗਿਆ, ਗੁਰੂ ਸ਼ਬਦ ਵਿਚ ਟਿਕ ਗਿਆ ਹੈ।
ਬੁਝ ਗਈ ਅਗਨ ਨਾ ਨਿਕਸਿਓ ਧੂਆ,
ਤੇ ਜਦੋਂ ਉਹ ਮਨ ਹੀ ਸੌ ਗਿਆ, ਉਹ ਨਟ ਨੱਚਣ ਵਾਲਾ ਹੀ ਸੌ ਗਿਆ, ਤੇ ਫਿਰ ਅਗਨ ਬੁਝ ਗਈ, ਜਿਹੜਾ ਧੂਆਂ ਸੀ ਤ੍ਰਿਸ਼ਨਾ ਦਾ ਉਹ ਵੀ ਬੁਝ ਗਿਆ, ਪਰਤ ਕੇ ਧੂਆਂ ਨਹੀਂ ਨਿਕਲਦਾ, ਵਿਚੋਂ ਆਸਾ ਮਨਸਾ ਦੀ ਸਮਾਪਤੀ ਹੋ ਗਈ, ਮਨ ਮਰ ਗਿਆ ਹੈ।
ਰਵ ਰਹਿਆ ਏਕ ਅਵਰ ਨਹੀਂ ਦੂਆ,
ਮਨ ਦੇ ਮਰਦਿਆਂ ਹੀ ਖਤਮ ਹੁੰਦਿਆਂ ਹੀ ਇਕ ਅੰਦਰੋਂ ਪ੍ਰਗਟ ਹੋਇਆ, ਇਕ ਦਾ ਅੰਦਰੋਂ ਆਗਮਨ ਹੋਇਆ, ਪਰਮੇਸ਼ਰ ਦੀ ਪ੍ਰਗਟਾਈ ਹੋਈ, ਅੰਦਰੋਂ ਹੋਰ ਕੋਈ ਨਜ਼ਰ ਨਹੀਂ ਆਉਂਦਾ, ਇਕ ਹੀ ਥਾਂ ਸਭ ਕੁਝ ਨਜ਼ਰ ਆਉਂਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ
ਰਹਾਉ ਟੂਟੀ ਤੰਤ ਨਾ ਬਜੈ ਰਬਾਬ,
ਉਹ ਬਿਰਤੀ ਦੀ ਤੰਤ ਜਿਹੜੀ ਤਾਰ ਸੀ ਟੁੱਟ ਗਈ, ਰਬਾਬ ਜਿਹੜੀ ਅੰਦਰ ਵੱਜਦੀ ਸੀ ਨਾ ਵਾਸ਼ਨਾ ਦੀ, ਉਹ ਰਬਾਬ ਦੀ ਤਾਰ ਹੀ ਟੁੱਟ ਗਈ ਹੈ।
ਭੂਲ ਵਿਗਾਰਿਓ ਆਪਣਾ ਕਾਜ,
ਕਹਿਣ ਲੱਗੇ ਇਸ ਤਰ੍ਹਾਂ ਭੂਲ ਵਿਗਾਰਿਓ ਆਪਣਾ ਕਾਜ, ਮਨ ਭੁੱਲ ਗਿਆ, ਪਤਾ ਲੱਗਾ ਸੀ ਵੀ ਪਰਮੇਸ਼ਰ ਨੂੰ ਭੁੱਲ ਕੇ ਆਪਣਾ ਕੰਮ ਗਵਾਇਆ ਹੋਇਆ ਸੀ, ਇਹ ਸਾਰਾ ਕੁਝ ਤਾਂ ਵੱਜਦਾ ਸੀ ਵੀ ਪਰਮੇਸ਼ਰ ਨੂੰ ਭੁੱਲੇ ਸਾਂ, ਤੇ ਜਿਹੜਾ ਕੰਮ ਗਵਾਉਂਦੇ ਸੀ ਉਹ ਪਤਾ ਲੱਗ ਗਿਆ ਹੈ।
ਕਥਨੀ ਬਦਨੀ ਕਹਨ ਕਹਾਵਨ,
ਕਹਿੰਦੇ ਨੇ ਹੁਣ ਕਹਿਣ ਦੀਆਂ ਤੇ ਬੋਲਣ ਦੀਆਂ ਗੱਲਾਂ ਛੋਟੀਆਂ ਰਹਿ ਗਈਆਂ ਨੇ, ਕਹਿਣ ਕਹਾਵਣ ਸਿਰਫ ਕਹਾਵਤਾਂ ਹੀ ਨੇ ਬਾਹਰ ਸਾਰੀਆਂ, ਇਨ੍ਹਾਂ ਦੇ ਕੋਈ ਅਰਥ ਨਹੀਂ ਬਚੇ ਜੀ, ਅੰਦਰ ਬ੍ਰਹਮ ਅਵਸਥਾ ਬਣ ਗਈ ਹੈ।
ਸਮਝ ਪਰੀ ਤਉ ਬਿਸਰਿਓ ਗਾਵਨ,
ਜਦੋਂ ਸਮਝ ਆ ਗਈ, ਜਦੋਂ ਵਿਵੇਕ ਜਾਗਿਆ ਅੰਦਰ, ਉਹ ਉੱਚੀ ਸਮਝ ਆ ਨਹੀਂ ਛੋਟੀ ਸਾਡੇ ਵਾਲੀ ਸਮਝ, ਜਿਹੜੀ ਵੱਡੀ ਸਮਝ, ਛੋਟੀ ਤਾਂ ਮਰ ਚੁੱਕੀ ਹੈ, ਮਾਨ ਹੀ ਮਰ ਗਿਆ। ਵਿਵੇਕ ਜਾਗ੍ਰਿਤ ਹੋਇਆ, ਸਮਝ ਪਰੀ ਤੋਂ ਬਿਸਰਿਓ ਗਾਵਨ, ਪਰਤ ਕੇ ਕਹਿਣਾ ਕਹਾਉਣਾ ਗੱਲਾਂ ਕਰਨੀਆਂ, ਇਧਰ ਉਧਰ ਭਟਕਣਾ, ਬਸ ਸਾਰਾ ਦਿਨ ਮੱਥੇ ਮਾਰਦੇ ਰਹਿਣਾ, ਇਧਰੋਂ ਮਨ ਹਟ ਗਿਆ ਹੈ ਜੀ।
ਕਹਿਤ ਕਬੀਰ ਪੰਚ ਜੋ ਚੂਰੇ,
ਕਹਿਣ ਲੱਗੇ ਜਿਨ੍ਹਾਂ ਗੁਰਮੁਖ ਗੁਰਸਿੱਖਾਂ ਨੇ, ਭਗਤ ਕਬੀਰ ਜੀ ਕਹਿੰਦੇ ਨੇ, ਪੰਜਾਂ ਨੂੰ ਚੂਰ ਕਰ ਦਿੱਤਾ, ਭਾਵ ਮਾਰ ਦਿੱਤਾ, ਖਤਮ ਕਰ ਦਿੱਤਾ ਹੈ।
ਤਿੰਨ ਤੇ ਨਾਹੇ ਪਰਮ ਪਦ ਦੂਰੇ,
ਉਹਨਾਂ ਤੋਂ ਪਰਮ ਪਦ ਉੱਚੀ ਅਵਸਥਾ ਨਾਮ ਦੀ ਦੂਰ ਨਹੀਂ, ਭਾਵ ਬਿਲਕੁਲ ਨੇੜੇ ਪਹੁੰਚ ਗਏ ਹਨ।
ਆਸਾ ਸੁੱਤ ਅਪਰਾਧ ਕਰਤ ਹੈ ਜੇਤੇ,
ਬੇਨਤੀ ਦੇ ਰੂਪ ਵਿਚ ਪਰਮੇਸ਼ਰ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿਚ ਬੇਨਤੀ ਕਰਦੇ ਨੇ ਕਿ ਸੁੱਤ ਅਪਰਾਧ ਕਰਤ ਹੈ ਜੇਤੇ, ਜਿਵੇਂ ਪੁੱਤਰ ਭਾਵੇਂ ਕਿੰਨੇ ਅਪਰਾਧ ਕਰਦਾ ਹੈ, ਕਿੰਨੇ ਵੀ ਅਪਰਾਧ ਕਰਦਾ ਹੈ,
ਜਨਨੀ ਚੀਤ ਨਾ ਰਾਖਸ ਤੇਤੇ,
ਮਾਂ ਉਹਨੂੰ ਜਨਨੀ ਜਨਨੀ ਮੈਨੇ ਮਾਂ ਚੇਤੇ ਨਹੀਂ ਰੱਖਦੀ ਜੀ।
ਰਾਮਈਆ ਹੋ ਬਾਰਕ ਤੇਰਾ,
ਇਸ ਕਰਕੇ ਹੇ ਰਮਈਆ ਜੀ ਮੈਂ ਤੇਰਾ ਬੱਚਾ ਹਾਂ, ਤੂੰ ਮੇਰੀ ਮਾਤਾ ਹੈ।
ਕਾਹੇ ਨਾ ਖੰਡਸ ਅਵਗਨ ਮੇਰਾ,
ਕਿਉਂ ਨੀ ਮੇਰੇ ਮਨ ਦੇ ਵਿੱਚੋਂ ਕਾਮ ਕ੍ਰੋਧ ਈਰਖਾ ਦਵੈਸ਼ ਆਦਿਕ ਦੇ ਅਵਗਣ ਨੂੰ ਖੰਡਸ ਤੋੜ ਦਿੰਦਾ, ਤੁਸੀਂ ਕਿਰਪਾ ਕਿਉਂ ਨਹੀਂ ਕਰਦੇ, ਮੇਰੇ ਤੇ ਰਹਿਮਤਾਂ ਕਿਉਂ ਨਹੀਂ ਵਰਤਾਉਂਦੇ ਸਤਿਗੁਰੂ ਜੀ।
ਰਹਾਉ ਜੇ ਅਤ ਕਰੋਪ ਕਰੇ ਕਰ ਧਾਇਆ,
ਜੇ ਬੱਚਾ ਗਲਤੀ ਵੀ ਕਰੇ ਤੇ ਮਾਂ ਦੇ ਉੱਤੇ ਗੁੱਸਾ ਕਰਕੇ ਧਾਇਆ ਮਾਰਨ ਵਾਸਤੇ ਵੀ ਆਵੇ,
ਤਾਂ ਵੀ ਚੀਤ ਨਾ ਰਾਖਸ ਮਾਇਆ,
ਤੇ ਮਾਂ ਇੰਨਾ ਪਿਆਰ ਕਰਦੀ ਵੀ ਉਸ ਬੱਚੇ ਦੇ ਇਸ ਗਲਤੀ ਨੂੰ ਕਦੀ ਵੀ ਮਨ ਵਿਚ ਨਹੀਂ ਲਿਆਉਂਦੀ, ਉਹਨੂੰ ਛੱਡ ਦਿੰਦੀ, ਉਹਨੂੰ ਫਿਰ ਵੀ ਪਿਆਰ ਕਰਦੀ ਹੈ।
ਚਿੰਤ ਭਵਨ ਮਨ ਪਰਿਓ ਹਮਾਰਾ,
ਸਾਡਾ ਮਨ ਤੇਰੇ ਪਿਆਰ ਤੋਂ ਬਿਨਾਂ ਚਿੰਤਾ ਵਿਚ ਡਿੱਗਾ ਹੋਇਆ ਹੈ ਪਰਮੇਸ਼ਰ ਵਾਹਿਗੁਰੂ ਜੀ।
ਨਾਮ ਬਿਨਾ ਕੈਸੇ ਉਤਰਸ ਪਾਰਾ,
ਤੇਰੀ ਬੰਦਗੀ ਤੋਂ ਬਿਨਾਂ ਤੇਰੇ ਨਾਮ ਸਿਮਰਨ ਤੋਂ ਬਿਨਾਂ ਪਾਰ ਕਿਵੇਂ ਹੋਈਏ।
ਦੇਹ ਬਿਮਲ ਮਤ ਸਦਾ ਸਰੀਰਾ,
ਆਪ ਜੀ ਕਿਰਪਾ ਕਰਕੇ ਬਿਮਲ ਇਸ ਜੀਵਨ ਨੂੰ ਐਸੀ ਮਤ ਦਿਓ ਜਿਹਦੇ ਵਿਚ ਬਿਮਲ ਮੈਲ ਨਾ ਹੋਵੇ, ਮੇਰੇ ਸਰੀਰ ਨੂੰ ਇਸ ਤਰ੍ਹਾਂ ਦੀ ਮਤ ਦਿਓ, ਇਸ ਤਰ੍ਹਾਂ ਦਾ ਜੀਵਨ ਬਖਸ਼ ਦਿਓ।
ਸਹਿਜ ਸਹਿਜ ਗੁਣ ਰਵੈ ਕਬੀਰਾ,
ਤਾਂ ਕਿ ਸਹਿਜ ਸਹਿਜ ਹੌਲੀ ਹੌਲੀ ਆਨੰਦ ਦੇ ਵਿਚ ਮਨ ਨੂੰ ਟਿਕਾ ਕੇ ਤੇਰੇ ਗੁਣ ਗਾ ਸਕਾਂ, ਕਬੀਰ ਜੀ ਕਹਿੰਦੇ ਹਨ।
ਆਸਾ ਹੱਜ ਹਮਾਰੀ ਗੋਮਤੀ ਤੀਰ,
ਕਬੀਰ ਜੀ ਦੇ ਉਸ ਵੇਲੇ ਦੇ ਸਮੇਂ ਕਿਉਂਕਿ ਆਪ ਜੀ ਤੀਰਥ ਯਾਤਰਾ ਤੇ ਨਹੀਂ ਸੀ ਜਾਂਦੇ, ਪਰਮੇਸ਼ਰ ਦੇ ਨਾਮ ਵਿਚ ਜੁੜੇ ਰਹਿੰਦੇ ਸੀ ਸਾਧ ਸੰਗਤ ਜੀ, ਤਾਂ ਉਨ੍ਹਾਂ ਨੇ ਉਸ ਵੇਲੇ ਜਿਹੜੇ ਲੋਕ ਹੱਜ ਤੇ ਜਾਂਦੇ ਸਨ ਤੇ ਗੋਮਤੀ ਤੇ ਇਸ਼ਨਾਨ ਹਿੰਦੂ ਤੇ ਮੁਸਲਮਾਨ ਦੋਵੇਂ ਜਾਂਦੇ ਸਨ, ਉਨ੍ਹਾਂ ਨੂੰ ਕਹਿੰਦੇ ਸਨ ਵੀ ਮਨ ਦੇ ਤੀਰ ਤੀਰ ਮੈਨੇ ਕਿਨਾਰਾ। ਹੇ ਭਾਈ ਸੰਸਾਰ ਦੇ ਲੋਕੋ ਜਿਹੜੇ ਜਾਂਦੇ ਸੀ ਉਨ੍ਹਾਂ ਨੇ ਕਿਹਾ ਤੁਸੀਂ ਕਿਉਂ ਨੀ ਹੱਜ ਤੇ ਜਾਂਦੇ ਜਾਂ ਤੀਰਥ ਯਾਤਰਾ ਤੇ ਜਾਂਦੇ? ਕਹਿਣ ਲੱਗੇ ਪਰਮੇਸ਼ਰ ਦੇ ਤੀਰ ਕੋਲ ਰਹਿਣਾ, ਉਹਦੇ ਕਿਨਾਰੇ ਤੇ ਰਹਿਣਾ, ਉਹਦੇ ਚਰਨਾਂ ਨਾਲ ਜੁੜੇ ਰਹਿਣਾ ਸਾਡਾ ਇਹੀ ਹੱਜ ਹੈ ਤੇ ਸਾਡੀ ਇਹੀ ਗੋਮਤੀ ਦਾ ਇਸ਼ਨਾਨ ਯਾਤਰਾ ਹੈ।
ਜਹਾਂ ਵਸਹਿ ਪੀਤੰਬਰ ਪੀਰ,
ਜਿਸ ਮਨ ਦੇ ਕਿਨਾਰੇ ਤੇ ਪੀਲੇ ਵਸਤਰਾਂ ਵਾਲਾ ਪਰਮੇਸ਼ਰ ਵਸਦਾ, ਭਾਵ ਪ੍ਰੇਮ ਸਰੂਪ ਪੀਲਾ ਰੰਗ ਪ੍ਰੇਮ ਦਾ ਸੂਚਕ ਹੈ, ਉਥੇ ਪੀਰ ਵਸਦਾ ਜਿਹੜਾ ਪੀਲੇ ਕੱਪੜਿਆਂ ਵਾਲਾ ਪਰਮੇਸ਼ਰ ਵਾਹਿਗੁਰੂ ਮਨ ਦੇ ਕਿਨਾਰੇ ਤੇ, ਉਥੇ ਹੀ ਅਸੀਂ ਅੰਤਰਗਤ ਤੀਰਥ ਮਲ ਨਹਾਓ ਇਸ਼ਨਾਨ ਕਰਦੇ ਹਾਂ ਜੀ।
ਵਾਹ ਵਾਹ ਕਿਆ ਖੂਬ ਗਾਵਤਾ ਹੈ,
ਉਸ ਥਾਂ ਦੇ ਉੱਤੇ ਇੱਕ ਸ਼ਬਦ ਪੈਦਾ ਹੋ ਰਿਹਾ, ਉਥੇ ਜਿੱਥੇ ਪੀਤੰਬਰ ਪੀਰ ਬੈਠਾ ਹੋਇਆ, ਜਿੱਥੇ ਪਰਮੇਸ਼ਰ ਦਾ ਨਿਵਾਸ ਹੈ ਮਨ ਦੇ ਕਿਨਾਰੇ ਤੇ, ਤੇ ਉਥੇ ਜਾ ਕੇ ਜਦੋਂ ਭਗਤ ਪਹੁੰਚਦਾ ਤੇ ਉਹਦੇ ਪਿਆਰ ਵਿਚ ਗਾਉਂਦਾ ਹੈ ਉਹਦਾ ਸ਼ਬਦ ਜਦੋਂ, ਤੇ ਬੜਾ ਸੋਹਣੀ ਆਵਾਜ਼ ਨਿਕਲਦੀ ਏ, ਤੇ ਇਹ ਆਵਾਜ਼ ਆਉਂਦੀ ਵੀ ਕਿਆ ਖੂਬ ਗਾਵਤਾ ਹੈ, ਬਹੁਤ ਚੰਗਾ ਗਾਉਂਦਾ, ਮਨ ਦੀ ਆਵਾਜ਼ ਬੜੀ ਸੋਹਣੀ ਨਿਕਲਦੀ ਹੈ।
ਹਰ ਕਾ ਨਾਮ ਮੇਰਾ ਮਨ ਭਾਵਤਾ ਹੈ,
ਮੇਰੇ ਮਨ ਨੂੰ ਤਾਂ ਕੇਵਲ ਨਾਮ ਹੀ ਚੰਗਾ ਲੱਗਦਾ, ਹੋਰ ਕੋਈ ਕੰਮ ਚੰਗਾ ਨਹੀਂ ਲੱਗਦਾ, ਕਬੀਰ ਜੀ ਫਰਮਾਉਂਦੇ ਹਨ।
ਰਹਾਉ ਨਾਰਦ ਸਾਰਦ ਕਰਹਿ ਖਵਾਸੀ,
ਜਿਹੜੇ ਨਾਰਦ ਤੇ ਸ਼ਾਰਦ ਦੇਵੀ ਵਿਦਿਆ ਦੀ ਆਦਿ ਨਾਰਦ ਦੇ ਕਰਹਿ ਖਵਾਸੀ, ਉਥੇ ਹੀ ਮਨ ਦੇ ਕਿਨਾਰੇ ਤੇ ਅੰਤਰਗਤ ਤੀਰਥ ਨਾਲ ਮਲ ਨਹਾਓ ਜਿੱਥੇ ਪਰਮੇਸ਼ਰ ਆਪ ਬੈਠਾ ਹੋਇਆ, ਜਿੱਥੇ ਅਸੀਂ ਇਸ਼ਨਾਨ ਕਰਨੇ ਆ, ਜਿੱਥੇ ਅਸੀਂ ਹੱਜ ਯਾਤਰਾ ਇਸ਼ਨਾਨ ਕਰਨੇ ਆ, ਨਾਰਦ ਤੇ ਸਾਰਦ ਤੇ ਸਾਰੀਆਂ ਸ਼ਕਤੀਆਂ ਉਥੇ ਖਵਾਸੀ ਸੇਵਾ ਕਰਦੀਆਂ ਹਨ ਪਰਮੇਸ਼ਰ ਦੀ।
ਪਾਸ ਬੈਠੀ ਬੀਬੀ ਕਵਲਾ ਦਾਸੀ,
ਨਾਲ ਹੀ ਉਥੇ ਕਵਲਾ ਯਾਨੀ ਕਿ ਮਾਇਆ ਵੀ ਬੈਠੀ ਹੋਈ ਦਾਸੀ ਬਣ ਕੇ ਭਗਤਾਂ ਦੀ।
ਕੰਠੇ ਮਾਲਾ ਜਿਹਵਾ ਰਾਮ,
ਇਥੇ ਰੱਬ ਦੇ ਭਗਤ ਦੇ ਗਲੇ ਵਿਚ ਜਿਹੜੀ ਮਾਲਾ ਹੈ ਉਹ ਕੰਠ ਦੇ ਵਿਚ ਨਾਮ ਹੈ, ਜਿਹਵਾ ਤੇ ਉਤੇ ਰਾਮ ਦਾ ਨਾਮ ਪਰਮੇਸ਼ਰ ਦਾ ਨਾਮ ਉਚਾਰਨ ਹੋ ਰਿਹਾ ਹੈ।
ਹੰਸ ਨਾਮ ਲੈ ਲੈ ਕਰੋ ਸਲਾਮ,
ਇੱਥੇ ਸਹੰਸ ਹਜ਼ਾਰਾਂ ਹੀ ਨਾਮ ਲੈ ਲੈ ਕੇ ਸਲਾਮ ਹੋ ਰਹੀ ਹੈ, ਜਿਹੜੇ ਕਿਰਤਮ ਨਾਮ ਨੇ ਪਰਮੇਸ਼ਰ ਵਾਹਿਗੁਰੂ ਦੇ, ਜਿਵੇਂ ਜਾਪ ਸਾਹਿਬ ਦੇ ਵਿਚ ਕਿਰਪਾਲੂ ਦਿਆਲੂ ਇਸ ਤਰ੍ਹਾਂ ਦੇ ਨਾਮ ਆਉਂਦੇ ਨੇ, ਇਸ ਤਰ੍ਹਾਂ ਦੇ ਸਾਧ ਸੰਗਤ ਜੀ ਨਾਮ ਆਪਣੇ ਆਪ ਹੀ ਉਚਾਰਨ ਹੋ ਰਹੇ ਨੇ, ਬੁੱਧੀ ਇੰਨੀ ਤੀਖਣ ਹੋ ਜਾਂਦੀ, ਜਿਹੜਾ ਵਿਵੇਕ ਦਾ ਪ੍ਰਕਾਸ਼ ਇੰਨਾ ਵੱਧ ਜਾਂਦਾ ਕਿ ਆਪੇ ਹੀ ਵਿਦਿਆ ਉਥੋਂ ਫੁੱਟਦੀ ਹੈ, ਪੈਦਾ ਹੁੰਦੀ ਤੇ ਕਈ ਨਾਮਾਂ ਨਾਲ ਪਰਮੇਸ਼ਰ ਨੂੰ ਪੁਕਾਰਦਾ ਹੈ ਮਨ।
ਕਹਿਤ ਕਬੀਰ ਰਾਮ ਗੁਣ ਗਾਵੋ।
ਕਬੀਰ ਸਾਹਿਬ ਕਹਿੰਦੇ ਨੇ ਰਾਮ ਗੁਣ ਗਾਓ, ਹੇ ਭਾਈ ਰਾਮ ਦੇ ਗੁਣ, ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਣਾ ਕਰੋ ਜੀ।
ਹਿੰਦੂ ਤੁਰਕ ਦੋਊ ਸਮਝਾਵੋ।
ਹਿੰਦੂ ਨੂੰ ਤੇ ਤੁਰਕਾਂ ਨੂੰ ਦੋਵਾਂ ਨੂੰ ਸਮਝਾਉਂਦਾ ਵਾ, ਇਹਦਾ ਮਤਲਬ ਆਪ ਉਨ੍ਹਾਂ ਤੋਂ ਵੱਖਰੇ ਨੇ ਕਬੀਰ ਸਾਹਿਬ, ਤਾਂ ਕਹਿ ਰਹੇ ਨੇ ਕਹਿੰਦੇ ਦੋਵਾਂ ਨੂੰ ਸਮਝਾ ਰਿਹਾ ਕਿ ਪਰਮੇਸ਼ਰ ਦੇ ਗੁਣ ਗਾਇਆ ਕਰੋ, ਕੱਲੇ ਬਾਹਰਲੇ ਕਰਮਾਂ ਵਿਚ ਨਾ ਫਸੇ ਰਹੋ।
ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਨੌ,
ਇੱਥੇ ਦੋ ਤੁਕੇ ਪੰਜ, ਯਾਨੀ ਕਿ ਆਸਾ ਰਾਗ ਵਿਚ ਕਬੀਰ ਜੀ ਦੇ ਪੰਜ ਪਦੇ ਨੌ ਹਨ ਤੇ ਦੋ ਤੁਕੇ ਜਿਹੜੇ ਪੰਜ ਹਨ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਇਨ੍ਹਾਂ ਸਾਰੇ ਤੁਕਿਆਂ ਜਿਹੜੇ ਬਾਣੀ ਹੈ ਇਹਦੇ ਵਿਚ ਸਾਧ ਸੰਗਤ ਜੀ ਪ੍ਰਯੋਜਨ ਹੈ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ, ਜੋ ਇਕ ਓਅੰਕਾਰ ਧੁਨੀ ਸਰੂਪ ਹੈ, ਪੂਰੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀ ਓ।
ਕਬੀਰ ਜੀ ਨੇ ਉਸ ਵੇਲੇ ਦੇ ਇੱਥੇ ਕੇਵਲ ਬਾਹਰਲੀ ਪੂਜਾ ਵਿਚ ਲੱਗੇ ਹੋਏ ਲੋਕਾਂ ਦਾ ਜ਼ਿਕਰ ਕੀਤਾ ਹੈ, ਜਿਹੜੇ ਸਾਧ ਸੰਗਤ ਜੀ ਰੁੱਖ ਦੇ ਨਾਲੋਂ ਫੁੱਲ ਪੱਤੇ ਤੇ ਟਹਿਣੀਆਂ ਤੋੜ ਕੇ ਇਹ ਪੱਥਰ ਦੇ ਬਣੇ ਹੋਏ ਠਾਕੁਰ ਦੀ ਪੂਜਾ ਕਰਦੇ ਸਨ, ਤਾਂ ਸਤਿਗੁਰੂ ਜੀ ਕਬੀਰ ਸਾਹਿਬ ਜੀ ਕਹਿ ਰਹੇ ਨੇ ਪਾਤੀ ਤੋਰੈ ਮਾਲਣੀ। ਮਾਲਣੀ ਭਾਵ ਮਾਲੀ ਦੀ ਘਰਵਾਲੀ ਜਾਂ ਕੋਈ ਵੀ ਬੰਦਾ ਮਨੁੱਖ ਹੈ ਭਾਵੇਂ ਇਸਤਰੀ ਹੈ, ਉਹ ਪੱਤੀਆਂ ਤੋੜ ਰਹੀ ਹੈ, ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ ਇਕ ਇਕ ਪੱਤੀ ਦੇ ਵਿਚ ਜੀਵਨ ਬੈਠਾ ਹੋਇਆ, ਪਰਮੇਸ਼ਰ ਆਪ ਬੈਠਾ ਹੋਇਆ ਹੈ।
ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਓ।
ਪਰ ਜਿਸ ਪੱਥਰ ਤੇ ਚੜਾਉਣ ਵਾਸਤੇ ਇਹ ਪੱਤੀਆਂ ਤੋੜ ਰਹੀ ਹੈ ਸੋ ਪਾਹਨ ਨਿਰਜੀਓ, ਉਹਦੇ ਵਿਚ ਤਾਂ ਜਿੰਦ ਨਹੀਂ ਹੈ, ਉਹ ਤਾਂ ਜਿੰਦਹੀਣ ਹੈ ਪੱਥਰ।
ਭੂਲੀ ਮਾਲਣੀ ਹੈ ਇਹੋ।
ਕਬੀਰ ਜੀ ਕਹਿੰਦੇ ਇਹ ਮਾਲਣੀ ਇਹ ਜਿਹੜਾ ਪੂਜਾ ਕਰਨ ਵਾਲਾ ਭੁੱਲਿਆ ਭਟਕਿਆ ਹੋਇਆ ਹੈ।
ਸਤਿਗੁਰ ਜਾਗਦਾ ਹੈ ਦੇਓ।
ਸਤਿਗੁਰੂ ਤੇ ਅਸਲ ਵਿਚ ਜੋਤ ਰੂਪ ਜਾਗਦਾ ਹੈ। ਇੱਥੇ ਕਈ ਤਰਕ ਕਰਦੇ ਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਤੁਸੀਂ ਫੁੱਲ ਕਿਉਂ ਚੜਾਉਂਦੇ ਹੋ, ਉਧਰ ਵੀ ਤੇ ਕਿਹਾ ਨਾ ਵੀ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ। ਨਹੀਂ ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਵਿਚ ਤੇ ਪੱਥਰ ਦੇ ਦੇਵਤੇ ਵਿਚ ਤੇ ਬੜਾ ਫਰਕ ਹੈ, ਇੰਨਾ ਫਰਕ ਹੈ। ਇੱਥੇ ਜੋਤ ਹੈ, ਸ਼ਬਦ ਦਾ ਸਰੂਪ ਹੈ, ਸ਼ਬਦ ਜਿਉਂਦਾ ਹੈ ਹਮੇਸ਼ਾ, ਇੰਨਾ ਫਰਕ ਹੈ ਵੀ ਪੱਥਰ ਜਿਹੜੇ ਸਨ ਉਦੋਂ ਸਾਧ ਸੰਗਤ ਜੀ, ਉਹ ਅਹਿਮਦ ਸ਼ਾਹ ਅਬਦਾਲੀ ਨਾਰਦ ਜਿਹੜਾ ਨਾਦਰ ਸ਼ਾਹ ਸੀ ਉਹਨੇ ਕਿੰਨਾ ਹਿੰਦੁਸਤਾਨ ਨੂੰ ਲੁੱਟਿਆ, ਪਰ ਪੱਥਰਾਂ ਦੇ ਅੱਗੇ ਫੁੱਲ ਚੜਾਉਣ ਵਾਲੇ ਉਹਨੂੰ ਨੱਥ ਨਹੀਂ ਪਾ ਸਕੇ। ਉਹਨੂੰ ਨੱਥ ਕਿਨ੍ਹਾਂ ਨੇ ਪਾਈ, ਜਿਹੜੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੇ ਸਨ ਤੇ ਬਾਣੀ ਪੜ੍ਹਦੇ ਸਨ। ਇਸ ਕਰਕੇ ਇਹ ਸਤਿਗੁਰੂ ਹਨ, ਸਤਿਗੁਰੂ ਬਾਣੀ ਸਰੂਪ ਹਨ, ਜਾਗਦੇ ਹਨ, ਸ਼ਬਦ ਜਾਗਦਾ ਹੈ। ਜਦੋਂ ਸਿੱਖ ਸ਼ਬਦ ਦੇ ਨਾਲ ਅਟੈਚਮੈਂਟ ਕਰਦਾ ਸੁਰਤੀ ਦੀ ਤੇ ਇਕ ਵੱਡਾ ਜੀਵਨ ਪੈਦਾ ਹੁੰਦਾ ਹੈ। ਇਸ ਕਰਕੇ ਜੇ ਕੋਈ ਪਿਆਰ ਨਾਲ ਫੁੱਲ ਚੜਾਉਂਦਾ ਹੈ ਇਹਨੂੰ ਮਨਮਤ ਕਹਿਣਾ, ਜਾਂ ਫੁੱਲ ਅੱਗੇ ਛਿੜਕਦਾ ਕਹਿਣਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦੇ ਨਾਲ ਤੁਲਨਾ ਦੇਣੀ, ਇਹ ਆਪਣੀ ਵਿਦਿਆ ਦਾ ਜਲੂਸ ਕੱਢਣ ਵਾਲੀ ਗੱਲ ਹੈ। ਦੋਵਾਂ ਦੇ ਗੁਣ ਧਰਮ ਹੀ ਨਹੀਂ ਜਿਹੜੇ ਨੇ ਉਹ ਹੀ ਸਾਧ ਸੰਗਤ ਜੀ ਮਿਲਦੇ ਨੇ। ਇਕ ਤਾਂ ਪੱਥਰ ਵਿਚੋਂ ਕੱਢੀ ਮੂਰਤੀ, ਉਹ ਹੋਰ ਚੀਜ਼ ਹੈ। ਇਕ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਹਿਰਦੇ ਦੇ ਵਿਚੋਂ ਬਾਣੀ ਆਈ ਏ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਏਡਾ ਵੱਡਾ ਇੱਥੇ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਬਾਣੀ ਦੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਜਾਗਦੇ ਹਨ, ਸਤਿਗੁਰੂ ਜਾਗਦਾ ਹੈ ਦਿਓ, ਸਿੱਖ ਦੇ ਅੰਦਰ ਸ਼ਬਦ ਜਾਗਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਜਾਗਦਾ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ।
ਰਹਾਉ ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦਿਓ।
ਉਨ੍ਹਾਂ ਦੇ ਵਿਸ਼ਵਾਸ ਦੇ ਮੁਤਾਬਕ ਇਹ ਸਾਰਾ ਉਪਦੇਸ਼ ਦਿੰਦੇ ਹਨ। ਕਹਿਣ ਲੱਗੇ ਬ੍ਰਹਮ ਪਾਤੀ, ਇਹ ਜਿਹੜੀਆਂ ਤੁਸੀਂ ਪੱਤੀਆਂ ਤੋੜ ਰਹੇ ਹੋ ਤੇ ਤੁਸੀਂ ਬ੍ਰਹਮਾ ਨੂੰ ਤੋੜ ਰਹੇ ਹੋ, ਇਹਦੇ ਵਿਚ ਤੇ ਬ੍ਰਹਮਾ ਹੈ। ਵਿਸ਼ਨ ਡਾਰੀ ਤੇ ਜਿਹੜੀਆਂ ਡਾਲੀਆਂ ਜਿਹੜੀਆਂ ਤੁਸੀਂ ਟਹਿਣੀਆਂ ਤੋੜ ਰਹੇ ਹੋ ਤੇ ਵਿਸ਼ਨੂੰ ਹੈ, ਤੇ ਫੂਲ ਸ਼ੰਕਰ ਦਿਓ ਤੇ ਜਿਹੜੇ ਫੁੱਲ ਤੋੜ ਰਹੇ ਹੋ ਤੇ ਸ਼ੰਕਰ ਸ਼ਿਵ ਜੀ ਹੈ, ਇਹਨੂੰ ਸ਼ੰਕਰ ਨੂੰ ਤੋੜ ਰਹੇ ਹੋ।
ਤੀਨ ਦੇਵ ਪਰਤਖ ਤੋਰੈ ਕਰਹਿ ਕਿਸ ਕੀ ਸੇਵੋ।
ਤਿੰਨ ਦੇਵਤੇ ਤੇ ਤੁਸਾਂ ਤੋੜ ਸੁੱਠੇ ਫੁੱਲ ਪੱਤੀਆਂ ਤੇ ਟਹਿਣੀਆਂ ਆਦਿਕ ਤੇ ਸੇਵਾ ਕਿਹਦੀ ਕਰਦੇ ਹੋ? ਫਿਰ ਕਿਹਦੀ ਸੇਵਾ ਕਰ ਰਹੇ ਹੋ ਤੁਸੀਂ?
ਪਾਖਾਨ ਗੜ ਕੈ ਮੂਰਤ ਕਿੰਨੀ ਦੇ ਕੈ ਛਾਤੀ ਪਾਓ।
ਕਹਿੰਦੇ ਉਸ ਪੱਥਰ ਦੀ ਮੂਰਤੀ ਦੀ ਸੇਵਾ ਕਰ ਰਹੇ ਹੋ ਜਿਹੜੀ ਪਾਖਾਨ ਗੱਡ ਕੈ, ਪਖਾਨ ਨੂੰ ਧਰਤੀ ਵਿਚ ਗੱਡ ਕੇ ਉਸ ਛੈਣੀ ਤੇ ਹਥੌੜਾ ਲੈ ਕੇ ਮੂਰਤੀ ਬਣਾਉਣ ਵਾਲੇ ਨੇ ਮੂਰਤ ਕਿੰਨੀ ਮੂਰਤੀ ਬਣਾਈ ਹੈ ਤੇ ਕਦੀ ਕਦੀ ਲੋੜ ਪੈਣ ਤੇ ਕਿਉਂਕਿ ਮੂਰਤੀ ਬਣਾਉਣ ਲੱਗਿਆਂ ਹਿੱਲਦੀ ਏ ਤੇ ਉਹਨੂੰ ਹਿੱਲਣ ਤੋਂ ਬਚਾਉਣ ਵਾਸਤੇ ਉਹਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਬਹਿ ਜਾਂਦਾ ਆਪ ਬਣਾਉਣ ਵਾਲਾ। ਕਹਿਣ ਲੱਗੇ ਛਾਤੀ ਤੇ ਬੈਠ ਕੇ ਮੂਰਤੀ ਘੜੀ ਹੈ,
ਜੇ ਇਹ ਮੂਰਤ ਸੱਚੀ ਹੈ ਤਾਂ ਗੜਨਹਾਰੇ ਖਾਓ।
ਜੇ ਇਹ ਮੂਰਤ ਬਾਕੀ ਸੱਚੀ ਹੈ ਤਾਂ ਗੜਨਹਾਰੇ ਨੂੰ ਖਾਓ, ਭਾਵ ਜਿਹੜਾ ਉਹਨੂੰ ਘੜ ਰਿਹਾ ਉਹਨੂੰ ਖਾ ਜਾ। ਉਹਨੂੰ ਇਸ ਤਰ੍ਹਾਂ ਜੇ ਜਿਹਦੇ ਉੱਤੇ ਪੈਰ ਰੱਖੀ ਉਹ ਤੇ ਆਪੇ ਖਾ ਜਾਂਦਾ। ਇੱਥੇ ਕਈ ਸਾਡੇ ਅੱਜ ਕੱਲ ਦੇ ਨਵੇਂ ਜਾਗਰੂਕ ਇੱਥੋਂ ਤੱਕ ਚਲੇ ਗਏ ਜਿਨ੍ਹਾਂ ਨੇ ਕਿਹਾ ਵੀ ਜੇ ਗੁਰੂ ਗ੍ਰੰਥ ਸਾਹਿਬ ਜਿਉਂਦੇ ਜਾਗਦੇ ਜਾਗਤ ਰੂਪ ਨੇ ਤਾਂ ਇਹ ਫਿਰ ਇਨ੍ਹਾਂ ਦੀ ਜਦੋਂ ਬੇਅਦਬੀ ਕੀਤੀ ਤੇ ਅੰਗ ਪਾੜਦੇ ਨੇ ਉਦੋਂ ਗੁਰੂ ਗ੍ਰੰਥ ਸਾਹਿਬ ਆਪਣੀ ਉੱਠ ਕੇ ਉਨ੍ਹਾਂ ਨੂੰ ਰਾਖੀ ਕਿਉਂ ਨਹੀਂ ਕਰਦੇ? ਕਿੱਡੀ ਵੱਡੀ ਮੂਰਖਤਾ ਇਨ੍ਹਾਂ ਦਾ ਤੇ ਸਿਰ ਹੀ ਪਤਾ ਨਹੀਂ ਕਿੱਥੋਂ ਲੱਗਾ ਕਿ ਆਕਾਸ਼ ਵਿਚੋਂ ਡਿੱਗੇ ਨੇ। ਇਸ ਤਰ੍ਹਾਂ ਲੱਗਦਾ ਬਈ ਭਲਾ ਮੂਰਤ ਜਿਹੜੀ ਹੈ ਉਹ ਤਾਂ ਪੱਥਰ ਦੀ ਬਣੀ ਹੋਈ ਏ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਏ, ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹਾਂ ਦੀ ਦੇਹ ਹੈ। ਤੇ ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਚਾਹੇ ਤੇ ਉਦੋਂ ਵੀ ਉਸ ਬੰਦੇ ਨੂੰ ਸਜ਼ਾ ਦੇ ਸਕਦੇ ਨੇ ਜਦੋਂ ਹੱਥ ਪਾਉਂਦਾ ਅੰਗ ਪਾੜਦਾ ਜੇ ਚਾਹੁਣ ਤਾਂ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਬੇਅਦਬੀ ਕਿਉਂ ਕਰਵਾਈ, ਆਪਣੇ ਅੰਗ ਕਿਉਂ ਪੜਵਾਏ ਨੇ? ਉਹ ਤਾਂ ਪੜਵਾਏ ਨੇ ਵੀ ਇਹ ਮੇਰੇ ਸਿੱਖਾਂ ਦੀ ਜਿਹੜੀ ਅਣਖ ਹੈ ਨਾ ਅੰਦਰ, ਗੈਰਤ ਜ਼ਮੀਰ ਜਿਹੜੀ ਏ ਇਨ੍ਹਾਂ ਦੀ ਪੈਲਸਾਂ ਦੇ ਵਿਚ ਨੱਚ ਨੱਚ ਕੇ ਇਨ੍ਹਾਂ ਦੀ ਮਾਰੀ ਗਈ ਗੈਰਤ ਅਣਖ, ਜ਼ਮੀਰ ਮਰ ਗਈ ਇਨ੍ਹਾਂ ਦੀ, ਕੱਖ ਨਹੀਂ ਕਰਨ ਜੋਗੇ ਰਹੇ। ਇਹ ਧੀਆਂ ਵੇਚਦੇ ਨੇ, ਇਹ ਧੀਆਂ ਮਾਰਦੇ ਨੇ, ਦਾਜ ਮੰਗਦੇ ਨੇ, ਸਾਰਾ ਕੁਝ ਕਰਦੇ ਨੇ, ਇਹ ਅਨਿਆਜ ਅੱਗੇ ਖਲੋ ਨਹੀਂ ਸਕਦੇ। ਤੇ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਕੁਰਬਾਨੀ ਵੀ ਇਨ੍ਹਾਂ ਦੀ ਅਣਖ ਹੀ ਜਗਾ ਦਿਆਂ, ਗੁਰੂ ਨੂੰ ਕੁਰਬਾਨੀ ਦੇਣੀ ਪਈ। ਜਿਵੇਂ ਗੁਰੂ ਅਰਜਨ ਦੇਵ ਜੀ ਵਿਚ ਉਹ ਤੇ ਸਰੀਰ ਹੀ ਸਨ, ਸਰੀਰਧਾਰੀ ਸਨ, ਉਹ ਵੀ ਆ ਕੇ ਤੱਤੀ ਤਵੀ ਤੇ ਬੈਠ ਗਿਆ। ਕੀ ਉਹ ਤੋਂ ਧੱਕੇ ਨਾਲ ਨਿਕਲ ਨਹੀਂ ਸਨ ਸਕਦੇ? ਪਰ ਉਹ ਬੈਠ ਗਏ। ਇਸ ਤਰ੍ਹਾਂ ਜਿਵੇਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੇ ਕੁਰਬਾਨੀ ਕੀਤੀ ਏ। ਤੇ ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਖੰਡਾ ਚੁੱਕਿਆ ਤੇ ਖੰਡੇ ਦੇ ਨਾਲ ਵੱਡੇ ਵੱਡੇ ਲੋਕਾਂ ਨੂੰ ਨੱਥ ਪਾ ਦਿੱਤੀ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਇਹ ਰੂਪ ਹੈ ਸ਼ਾਂਤ ਰੂਪ, ਜਿਹੜਾ ਹੈ ਇਹ ਆਪਣੇ ਉੱਤੇ ਜ਼ੁਲਮ ਸਹਿ ਲੈਂਦਾ ਹੈ। ਪਰ ਇਹ ਯਾਦ ਰੱਖੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਦੇ ਵਿਚ ਗੋਲੀਆਂ ਮਾਰੀਆਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਇਸ ਧਰਤੀ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਉਨ੍ਹਾਂ ਦਾ ਇਸ ਧਰਤੀ ਤੇ ਹਾਲ ਕੀ ਹੋਇਆ। ਭਾਵੇਂ ਕਿੱਡੇ ਕਿੱਡੇ ਵੱਡੇ ਬਾਦਸ਼ਾਹ ਸਨ, ਭਾਵੇਂ ਕੌਣ ਸਨ, ਤੇ ਕਿੱਡੇ ਕਿੱਡੇ ਵੱਡੇ ਪਖੰਡੀ ਸਨ ਜਿਹੜੇ ਕਹਿੰਦੇ ਸਨ ਸਾਡੇ ਅੰਦਰ ਤੇ ਚਿੜੀ ਪਰ ਨਹੀਂ ਮਾਰ ਸਕਦੀ, ਨੱਥਾਂ ਪਾ ਕੇ ਬਿਠਾ ਦਿੱਤੇ ਉਨ੍ਹਾਂ ਨੂੰ ਸਾਰੇ ਦੇ ਸਾਰੇ। ਇਹ ਗੁਰੂ ਦੀ ਕਲਾ ਹੈ, ਗੁਰੂ ਬੜਾ ਪਾਵਰਫੁੱਲ ਏ, ਸ਼ਕਤੀਸ਼ਾਲੀ ਏ। ਇਸ ਕਰਕੇ ਉਨ੍ਹਾਂ ਵਿਦਵਾਨਾਂ ਨੂੰ ਬੇਨਤੀ ਹੈ ਵੀ ਆਪਣੀ ਬੁੱਧੀ ਬਦਲਵਾਓ, ਤੁਸੀਂ ਕਿਤੋਂ ਜੇ ਨਵੀਂ ਮਿਲ ਜਾਏ ਤੇ ਪਿਛਲੀ ਕਢਾ ਕੇ ਨਵੀਂ ਪਾ ਲਓ। ਇਹ ਅਕਲ ਮਾਰੀ ਗਈ ਏ ਤੁਹਾਡੀ ਜਿਹੜੀ ਤੁਸੀਂ ਕਹਿੰਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਇਕ ਸਿਰਫ ਆਪਣਾ ਮੂਰਤੀ ਵਾਂਗੂ ਹੀ ਹੈ। ਗੁਰੂ ਗ੍ਰੰਥ ਸਾਹਿਬ ਉਹ ਸਿੱਖ ਹੀ ਕਹੀ ਜਾਂਦਾ ਮੂਰਤੀ ਵਾਂਗੂ, ਅਜੇ ਕੋਈ ਦੂਜਾ ਕਹੇ ਤਾਂ ਹੋਰ ਗੱਲ ਏ, ਦੂਜੇ ਤੇ ਸ਼ਰਧਾ ਰੱਖਦੇ ਨੇ। ਪਰ ਇਹ ਅਕਲ ਮਾਰੀ ਗਈ ਇਨ੍ਹਾਂ ਦੀ ਬਿਲਕੁਲ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਜਪੈ ਨਿਸ਼ਬਾਸਰ ਹਨ, ਪਰ ਜਿਹੜੀ ਮੂਰਤੀ ਬਣੀ ਹੋਈ ਉਹ ਪੱਥਰ ਦੀ ਏ। ਕਹਿੰਦੇ ਜੇ ਸੱਚੀ ਏ ਤੇ ਉਹਨੂੰ ਘੜਨ ਵਾਲੇ ਨੂੰ ਖਾਂਦੀ ਕਿਉਂ ਨੀ? ਜਿਹੜੀ ਜਿਹੜਾ ਪੈਰ ਉਪਰ ਰੱਖਦਾ ਹੈ।
ਪਾਤ ਪਹਿਤ ਅਰਲਾਪਸੀ ਕਰ ਕਰਾ ਕਾ ਸਾਰ।
ਕਹਿੰਦੇ ਨੇ ਉਹਨੂੰ ਫਿਰ ਖਵਾਉਣ ਵਾਸਤੇ, ਭੋਗ ਲਵਾਉਣ ਵਾਸਤੇ ਭਾਤ ਮੈਨੇ ਚੌਲ ਬਣਾਏ, ਪਾਤ ਪਹਿਤ ਅਰਲਾਪਸੀ ਤੇ ਕੜਾਹ ਬਣਾਇਆ ਤੇ ਲਾਪਸੀ ਸੀਰਾ ਬਣਾਇਆ ਜਿਹੜਾ ਹੈ, ਕਰਕਰਾ ਕਾ ਸਾਰ ਤੇ ਪੰਜੀਰੀ ਬਣਾਈ ਜਿਹੜੀ ਕਰਕਰੀ ਸੀ ਬੜੀ।
ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖ ਛਾਰ।
ਉਹ ਭੋਗ ਲਵਾ ਕੇ ਜਿਹੜਾ ਸੀ ਸਤ ਸੰਗਤ ਜੀ ਖਾ ਗਿਆ, ਆਪਣਾ ਲੋਕਾਂ ਨੇ ਖਾ ਲਿਆ ਤੇ ਉਹ ਭੋਗ ਲਵਾਉਣ ਵਾਲਾ ਜਿਹੜਾ ਪੁਜਾਰੀ ਸੀ ਉਹ ਖਾ ਗਿਆ, ਉਹਨੇ ਭੋਗ ਲਿਆ ਉਸ ਨੂੰ। ਇਸ ਮੂਰਤ ਕੇ ਮੁਖ ਛਾਰ, ਪਰ ਇਸ ਮੂਰਤੀ ਦਾ ਜਿਹੜਾ ਮੂੰਹ ਸੀ ਨਾ ਜਿਹਦੇ ਵਿੱਚ ਉਹ ਲਾਉਂਦੇ ਨੇ ਸਾਰਾ ਕੁਝ ਵੀ ਹੁਣ ਮੰਨ ਲਓ ਇਹਨੇ ਖਾ ਲਿਆ ਤੇ ਉਹ ਫਿਰ ਕੀ ਕਰਦੇ ਨੇ ਵੀ ਬਾਅਦ ਵਿੱਚ ਉੱਥੇ ਮਿੱਠਾ ਲੱਗਾ ਹੁੰਦਾ ਵੀ ਇਹ ਖੀਰ ਹੈ ਕੜਾਹ ਦਾ ਭੋਗ ਲਵਾਉਂਦੇ ਨੇ ਉਹਦੇ ਮੂੰਹ ਨੂੰ ਤੇ ਫਿਰ ਉਹ ਸੋਚਦੇ ਨੇ ਵੀ ਇੱਥੇ ਕਿਤੇ ਕੀੜੀਆਂ ਨਾ ਚੜ ਜਾਣ ਇਸ ਕਰਕੇ ਬਾਅਦ ਵਿੱਚ ਉਹ ਪੁਜਾਰੀ ਜਿਹੜਾ ਥੋੜੀ ਜਿਹੀ ਸਵਾਹ ਲੈ ਕੇ ਉਹਦੇ ਮੂੰਹ ਤੇ ਮਲ ਦਿੰਦਾ ਵੀ ਮਿੱਠਾ ਲੈ ਜਾ ਕਿਤੇ ਕੀੜੀਆਂ ਨਾ ਚੜ ਜਾਣ ਤਾਂ ਕਬੀਰ ਜੀ ਕਹਿ ਰਹੇ ਨੇ ਇਸ ਮੂਰਤ ਕਹਿ ਮੁੱਖ ਛਾਰ ਛਾਰ ਮੈਨੇ ਮਿੱਟੀ ਸਵਾਹ ਹੀ ਪਈ ਬਾਕੀ ਤੇ ਸਾਰੇ ਖਾ ਗਏ ਇਸ ਲਈ ਗੁਰੂ ਸਾਹਿਬ ਨੇ ਬੜਾ ਸੋਹਣਾ ਸਿਧਾਂਤ ਦਿੱਤਾ ਕਿ ਦੇਗ ਦੀ ਅਰਦਾਸ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੇ ਗੁਰੂ ਸਾਹਿਬ ਨੂੰ ਪ੍ਰਤੱਖ ਗੁਰੂ ਜਾਣ ਕੇ ਮੰਨਿਆ ਜਾਏ ਔਰ ਗੁਰੂ ਕਾ ਛਾਂਦਾ ਜਿਹੜਾ ਜਿਹੜਾ ਸਾਧ ਸੰਗਤ ਜੀ ਪ੍ਰਸ਼ਾਦ ਹੈ ਉਹ ਗੁਰੂ ਸਾਹਿਬ ਦੇ ਪੀੜ੍ਹੀ ਦੇ ਥੱਲੇ ਰੱਖ ਕੇ ਇਹ ਸਿੱਖ ਦੀ ਆਸਥਾ ਸ਼ਰਧਾ ਹੈ ਕਿ ਉਹ ਗ੍ਰੰਥੀ ਸਿੰਘ ਛਕਦਾ ਹੈ ਤੇ ਇਹ ਮੰਨਿਆ ਜਾਂਦਾ ਵੀ ਇਹ ਜਿਹੜਾ ਗ੍ਰੰਥੀ ਸਿੰਘ ਦਾ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਦਾ ਹੀ ਸਰੀਰ ਹੈ ਇਹਦੇ ਰਾਹੀਂ ਉਨ੍ਹਾਂ ਨੇ ਛਕਿਆ ਉਹਦੇ ਤੋਂ ਬਾਅਦ ਦੂਜਾ ਸਿਧਾਂਤ ਦਿੱਤਾ ਕਿ ਪੰਜ ਸਿੰਘਾਂ ਨੂੰ ਪ੍ਰਸ਼ਾਦ ਛਕਾਇਆ ਜਾਏ ਉਹ ਪ੍ਰਸ਼ਾਦ ਪਹਿਲਾਂ ਦਿੱਤਾ ਜਾ ਦੇਗ ਜਿਹੜੀ ਏ ਤੇ ਤਾਂ ਉੱਥੇ ਕਹਿੰਦੇ ਵੀ ਸਿੰਘ ਪੰਚਨ ਮੈਂ ਮੇਰੋ ਵਾਸਾ ਪੂਰਨ ਕਰੋ ਧਰੋ ਜੇ ਆਸਾ ਇਸ ਤਰ੍ਹਾਂ ਗੁਰਸਿੱਖੀ ਨੇ ਜਿਉਂਦੇ ਜਾਗਦੇ ਨਿਯਮ ਦਿੱਤੇ ਹਨ
ਮਾਲਿਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ
ਕਬੀਰ ਸਾਹਿਬ ਕਹਿੰਦੇ ਮਾਲਣ ਪੁਜਾਰੀ ਆਦਿਕ ਭੁੱਲੇ ਹੋਏ ਨੇ ਸਾਰਾ ਸੰਸਾਰ ਭੁੱਲਿਆ ਪਰ ਅਸੀਂ ਨਹੀਂ ਭੁੱਲੇ
ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ
ਕਬੀਰ ਸਾਹਿਬ ਕਹਿੰਦੇ ਨੇ ਸਾਨੂੰ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕਰਕੇ ਬਚਾ ਲਿਆ ਰਾਮ ਰਾਜੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਜੀ
ਆਸਾ ਬਾਰ ਹੈ ਬਰਸ ਬਾਲਪਨ ਬੀਤੇ ਬੀਸ ਬਰਸ ਕਛ ਤਪਨਾ ਕੀਓ
ਕਬੀਰ ਸਾਹਿਬ ਅਗਲੇ ਸ਼ਬਦ ਦੇ ਵਿਚ ਮਨੁੱਖ ਦੀ ਗਾਫਲਤਾ ਦੱਸਦੇ ਨੇ ਵੀ ਕਿੰਨਾ ਗਾਫਲ ਟਾਈਮ ਖਰਾਬ ਕਰੀ ਜਾਂਦਾ ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਗੁਜ਼ਰੇ ਜਾਂਦੇ ਨੇ ਪਰ ਇਹ ਕਦੀ ਵੀ ਯਤਨ ਨਹੀਂ ਕਰਦਾ ਆਪਣੇ ਸਮੇਂ ਨੂੰ ਸੰਭਾਲ ਲੈ ਕਹਿੰਦੇ ਪਹਿਲੇ 12 ਬਰਸ ਪਹਿਲੇ 12 ਸਾਲ ਬਾਲਪਨ ਬੀਤੇ ਬਚਪਨ ਵਿਚ ਹੀ ਬੀਤ ਗਏ ਹੋਸ਼ ਨਹੀਂ ਆਈ ਉਹ ਵੀ ਬੱਚੇ ਸਨ ਜਿਨ੍ਹਾਂ ਨੇ 5 ਸਾਲ ਦੀ ਉਮਰ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਹੋਰਾਂ ਨੇ ਕੁਰਬਾਨੀਆਂ ਕੀਤੀਆਂ ਤੇ ਨਾਮ ਜਪਿਆ ਕਈਆਂ ਨੇ ਛੋਟੀ ਉਮਰ ਵਿਚ ਸਿਮਰਨ ਕੀਤਾ ਹੈ ਇਸ ਤਰ੍ਹਾਂ 12 ਬਰਸ ਬਾਲਪਨ ਬੀਤੇ ਤੇ 12 ਤੋਂ ਅਗਲੇ ਜਿਹੜੇ 20 ਨੇ ਯਾਨੀ ਕਿ 12 ਤੋਂ ਅਗਲੇ ਪਲੱਸ ਕਰੋ 20-32 ਬਣ ਗਏ ਬੀਤੇ 20 ਬਰਸ ਕੱਚ ਤਪ ਨਾ ਕੀਓ ਅਗਲੇ 20 ਸਾਲ ਵੀ ਕੋਈ ਤਪ ਨਹੀਂ ਕੀਤਾ ਸਿਮਰਨ ਨਹੀਂ ਕੀਤਾ ਟਾਈਮ ਖਰਾਬ ਕਰ ਲਿਆ ਮਨੁੱਖ ਨੇ
30 ਬਰਸ ਕੱਚ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ
ਫਿਰ ਅੱਗੇ ਬੱਤੀਆਂ ਦੇ ਨਾਲ 30 ਬੱਤੀਆਂ ਦੇ ਨਾਲ 30 ਜੋੜ ਲਓ ਤੇ ਉਹ ਬਣ ਗਏ 62 ਇਸ ਤਰ੍ਹਾਂ 62 ਸਾਲ ਤੱਕ ਕੋਈ ਵੀ ਦੇਵ ਨਾ ਪੂਜਾ ਇੱਥੇ ਹੁਣ ਕੀ ਕਹੋਗੇ ਕਬੀਰ ਸਾਹਿਬ ਦੇਵਤਿਆਂ ਦੀ ਪੂਜਾ ਦੀ ਗੱਲ ਕਰ ਰਹੇ ਇੱਥੇ ਦੇਵ ਨਾ ਪੂਜਾ ਦਾ ਅਰਥ ਹੈ ਗੁਰੂ ਦੀ ਪੂਜਾ ਪਰਮੇਸ਼ਰ ਦੀ ਪੂਜਾ ਅਕਾਲ ਪੁਰਖ ਦੀ ਪੂਜਾ ਦੇਵ ਨਾ ਪੂਜਾ ਫਿਰ ਪਛਤਾਨਾ ਫਿਰ ਪਛਤਾਵਾ ਪੱਲੇ ਪਿਆ ਕਿਉਂਕਿ ਬਿਰਧ ਭਇਓ ਹੁਣ ਸਰੀਰ ਨਹੀਂ ਤੁਰਦਾ ਬੁੱਢਾ ਹੋ ਗਿਆ ਮਨੁੱਖ
ਮੇਰੀ ਮੇਰੀ ਕਰਤੇ ਜਨਮ ਗਯੋ
ਇਸ ਤਰ੍ਹਾਂ ਆਹ ਵੀ ਚੀਜ਼ ਮੇਰੀ ਆ ਵੀ ਮੇਰੀ ਇਹਨੂੰ ਹੱਥ ਨਾ ਕੋਲੇ ਚਾਬੀਆਂ ਮੇਰੇ ਕੋਲ ਹੀ ਰਹਿਣੀਆਂ ਚਾਹੀਦੀਆਂ ਨੇ ਭਾਵੇਂ ਕਿਸ਼ਹਿਰੇ ਦੇ ਨਾਲੇ ਨੂੰ ਬੰਨਣੀਆਂ ਪੈਣ ਕਹਿੰਦੇ ਨੇ ਆਹ ਵੀ ਮੇਰਾ ਸਾਰਾ ਕੁਝ ਆਹ ਵੀ ਮੇਰਾ ਹੈ ਇਸ ਤਰ੍ਹਾਂ ਜਨਮ ਗੁਆ ਦਿੱਤਾ ਹੈ ਮਨੁੱਖ ਨੇ
ਸਾਇਰ ਸੋਖ ਭੁਜੰਗ ਬਲਿਓ
ਕਹਿੰਦੇ ਨੇ ਸਾਇਰ ਸਾਇਰ ਮੈਨੇ ਸਮੁੰਦਰ ਸੋਖ ਸੁੱਕ ਗਿਆ ਹੈ ਕਾਹਦਾ ਭੁਜੰਗ ਭੁਜੰਗ ਮੈਨੇ ਭੁਜਾਵਾਂ ਬਾਹਵਾਂ ਬਲਿਓ ਬਾਹਵਾਂ ਦਾ ਬਲ ਸੁੱਕ ਗਿਆ ਜਿਵੇਂ ਸਮੁੰਦਰ ਦਾ ਪਾਣੀ ਸੁੱਕ ਜਾਂਦਾ ਹੈ
ਰਹਾਓ ਸੂਕੇ ਸਰਵਰ ਪਾਲ ਬੰਧਾਵੈ ਲੂਣੇ ਖੇਤ ਹੱਥ ਵਾਰ ਕਰਾਇਆ
ਕਬੀਰ ਜੀ ਕਹਿੰਦੇ ਨੇ ਹੁਣ ਬੰਦੇ ਦੀ ਇਸ ਤਰ੍ਹਾਂ 60-62 ਸਾਲ ਤੋਂ ਬਾਅਦ ਹਾਲਤ ਇਹ ਬਣ ਗਈ ਕਿ ਜਿਵੇਂ ਕੋਈ ਸਰੋਵਰ ਜਿਹੜਾ ਸੁੱਕ ਗਿਆ ਹੋਵੇ ਤੇ ਸੁੱਕੇ ਸਰੋਵਰ ਦੇ ਦੁਆਲੇ ਕੋਈ ਬੰਦਾ ਜਿਹੜਾ ਕਿਨਾਰੇ ਬੰਨਦਾ ਫਿਰੇ ਬੰਨ ਬੰਨਦਾ ਫਿਰੇ ਵੀ ਪਾਣੀ ਨਾ ਨਿਕਲ ਜਾਏ ਵਿਚ ਪਾਣੀ ਕੋਈ ਨੀ ਤੇ ਬੰਨ ਕਾਹਦੇ ਵਾਸਤੇ ਬੰਨੀ ਜਾਂਦਾ ਲੁਣੇ ਹੇਠ ਲੁਣੇ ਖੇਤ ਖੇਤ ਸਾਰਾ ਜਿਹੜਾ ਹੈ ਵੱਢਿਆ ਗਿਆ ਤੇ ਵੱਡੇ ਖੇਤ ਦੇ ਦੁਆਲੇ ਵਾੜ ਕਰੀ ਜਾਂਦਾ ਹੈ ਇਹ ਹਾਲਤ ਹੈ ਬੁੱਢੇ ਬੰਦੇ ਦੀ ਕਬੀਰ ਜੀ ਕਹਿੰਦੇ ਵੀ ਪੱਲੇ ਤੇ ਤੇਰੇ ਹੁਣ ਰਿਹਾ ਕੋਈ ਨਹੀਂ ਦੰਦ ਤੇਰੇ ਡਿੱਗ ਪਏ ਅੱਖਾਂ ਤੇਰੀਆਂ ਕੰਮ ਨਹੀਂ ਕਰਦੀਆਂ ਸਿਰ ਤੇਰਾ ਕੰਬੀ ਜਾਂਦਾ ਹੱਥ ਪੈਰ ਤੇਰੇ ਕੰਬਦੇ ਨੇ ਸਭ ਕੁਝ ਖਤਮ ਹੋ ਗਿਆ ਤੇ ਅਜੇ ਵੀ ਤੂੰ ਇਹਦੇ ਇਸ ਖੇਤ ਦੇ ਦੁਆਲੇ ਵਾੜ ਕਰਦਾ ਫਿਰਨਾ ਤੇ ਕਿਨਾਰੇ ਬੰਨਣਾ ਫਿਰਨਾ ਦਾ ਅਰਥ ਕੀ ਏ ਕਹਿੰਦੇ ਅਜੇ ਵੀ ਡੱਬੀਆਂ ਲੈ ਕੇ ਕਾਲਾ ਰੰਗ ਮਲੀ ਆਉਂਦਾ ਵਾਲਾਂ ਨੂੰ ਵੀ ਅਜੇ ਵੀ ਜਵਾਨ ਹੋ ਜਾਗਾ ਮੈਂ। ਹੁਣ ਸਮੁੰਦਰ ਸਰੋਵਰ ਦੇ ਵਿਚ ਤੇ ਪਾਣੀ ਕੋਈ ਨੀ ਰਿਹਾ ਤੇ ਨਾ ਤੇਰੇ ਖੇਤ ਦੇ ਵਿਚ ਫਸਲ ਰਹੀ ਏ, ਸਭ ਕੁਝ ਤੇ ਤੂੰ ਗਵਾ ਬੈਠਾ, ਕਾਹਦੇ ਵਾਸਤੇ ਕਿਨਾਰੇ ਕਰਦਾ ਫਿਰਨਾ ਤੇ ਕਲਪਾਂ ਲਾਉਂਦਾ ਫਿਰਦਾ ਹੈ।
ਆਯੋ ਚੋਰ ਤੁਰੰਤ ਹੈ ਲੈ ਗਯੋ ਮੇਰੀ ਰਾਖਤ ਮੁਗਧ ਫਿਰੈ।
ਜਿਹੜਾ ਚੋਰ ਆਇਆ ਯਾਨੀ ਕਿ ਜਿਹੜਾ ਜਮ ਆਇਆ ਉਹ ਤੁਰੰਤ ਹੈ ਝਟਪਟ ਲੈ ਗਿਆ, ਉਹਨੇ ਪੁੱਛਿਆ ਨਹੀਂ ਤੇ ਨਾ ਆ ਕੇ ਕਿਹਾ ਜੀ ਹਾਂ ਜੀ ਹੋਵੋ ਤਿਆਰ ਤੇ ਬੰਨ ਲਓ ਪੱਗ 50-50 ਲਾ ਕੇ ਤੁਹਾਨੂੰ ਲੈ ਕੇ ਜਾਣਾ, ਨਹੀਂ ਉਹਨੇ ਨੀ ਪੁੱਛਣਾ। ਭਾਵੇਂ ਪਰਨਾ ਬੰਨਿਆ ਤੇ ਭਾਵੇਂ ਪੱਗ ਬੰਨੀਏ ਤੇ ਜੋ ਮਰਜ਼ੀ ਕੀਤਾ ਤੁਰੰਤ ਉਸੇ ਵੇਲੇ ਲੈ ਗਈ ਮੌਤ ਜਿਹੜੀ ਏ। ਤੇ ਇਹ ਆਪਣੀਆਂ ਚੀਜ਼ਾਂ ਨੂੰ ਜੱਫੇ ਮਾਰ ਕੇ ਮੂਰਖ ਫਿਰਦਾ ਹੈ ਇੱਥੇ।
ਜਰਨ ਸੀਸ ਕਰ ਕੰਪਨ ਲਾਗੇ ਨੈਣੀ ਨੀਰ ਅਸਾਰ ਬਹੈ।
ਬੁਢੇਪੇ ਦੇ ਵਿਚ ਚਰਨ ਸੀਸ ਪੈਰ ਵੀ ਕੰਬਦੇ ਨੇ ਤੇ ਸਿਰ ਵੀ ਕੰਬਦਾ ਹੈ, ਅੱਖਾਂ ਵਿਚੋਂ ਪਾਣੀ ਵਹਿੰਦਾ ਬਹੁਤ ਸਾਰਾ।
ਜਿਹਵਾ ਵਚਨ ਸ਼ੁੱਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ।
ਇਹ ਮੂਰਖ ਮਨੁੱਖ ਜਵਾਨੀ ਵਿਚ ਤੇ ਤੂੰ ਸ਼ਰਾਬਾਂ ਕਬਾਬਾਂ ਵਿਚ ਪੈ ਕੇ ਜੀਵਨ ਗੁਜ਼ਾਰ ਦਿੱਤਾ ਤੇ ਹੁਣ ਤੇਰੀ ਜ਼ੁਬਾਨ ਤੋਂ ਸ਼ੁੱਧ ਵਚਨ ਕੋਈ ਨਿਕਲਦਾ ਕੋਈ ਨੀ, ਜ਼ੁਬਾਨ ਥਥਲਾਂਦੀ ਬੁੱਢਾ ਹੋ ਗਿਆ, ਉਦੋਂ ਤੂੰ ਧਰਮ ਦੀ ਆਸ ਕਰਨਾ ਉਸ ਵੇਲੇ ਕੀ ਕਰ ਸਕੇਗਾ।
ਹਰ ਜੀਉ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਨਾਮ ਲਿਓ।
ਪਰਮੇਸ਼ਰ ਜੀਉ ਹਰ ਜੀਉ ਵਾਹਿਗੁਰੂ ਜਿਸ ਮਨੁੱਖ ਤੇ ਜਵਾਨੀ ਵਿਚ ਕਿਰਪਾ ਕਰਦਾ ਤੇ ਉਹ ਨਾਮ ਦੇ ਵਿਚ ਲਿਵ ਲਾ ਲਵੇ, ਉਹ ਫਿਰ ਹਰ ਹਰ ਹਰੀ ਨਾਮ ਦਾ ਪਰਮੇਸ਼ਰ ਦੇ ਨਾਮ ਦਾ ਲਾਹਾ ਜਿਹੜਾ ਪ੍ਰਾਪਤ ਕਰ ਲੈਂਦਾ ਹੈ ਜੀ।
ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ।
ਗੁਰੂ ਦੀ ਕਿਰਪਾ ਨਾਲ ਇਸ ਤਰ੍ਹਾਂ ਗੁਰਮੁਖਾਂ ਨੇ ਸਮਾਂ ਲਾ ਕੇ ਤੇ ਹਰੀ ਦਾ ਧਨ ਪ੍ਰਾਪਤ ਕੀਤਾ ਹੈ, ਜਿਹੜਾ ਨਾਲ ਚੱਲਦਾ ਅੰਤ ਵੇਲੇ ਚਲਦਿਆਂ ਸਹਾਈ ਹੁੰਦਾ ਹੈ।
ਕਹਿਤ ਕਬੀਰ ਸੁਨਹੋ ਰੇ ਸੰਤ ਹੋ ਅਨ ਧਨ ਕਛੂਐ ਲੈ ਨਾ ਗਯੋ।
ਕਹਿੰਦੇ ਹਨ ਕਬੀਰ ਸਾਹਿਬ ਇਹ ਸੰਤ ਜਨੋ ਧਿਆਨ ਨਾਲ ਸੁਣੋ, ਅਨ ਮੈਨੇ ਦੂਜਾ ਹੋਰ ਕੋਈ ਧਨ ਨਾਮ ਤੋਂ ਬਿਨਾ ਕੁਝ ਵੀ ਨਾਲ ਨਹੀਂ ਲੈ ਕੇ ਜਾਇਆ ਜਾ ਸਕਦਾ।
ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ।
ਉਸ ਗੋਪਾਲ ਰਾਏ ਵਾਹਿਗੁਰੂ ਦੀ ਤਲਬ ਸੱਦਾ ਆ ਗਿਆ ਤੇ ਮਾਇਆ ਦਾ ਮੰਦਰ ਛੱਡ ਕੇ ਚੱਲਦਾ ਬਣਿਆ, ਇੱਥੇ ਸਾਰੀ ਉਮਰ ਗਵਾ ਦਿੱਤੀ ਸਿਮਰਨ ਤੋਂ ਬਿਨਾ।
ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ।
ਇਹ ਸ਼ਬਦ ਕਬੀਰ ਸਾਹਿਬ ਜੀ ਨੇ ਉਸ ਮਨੁੱਖ ਵਾਸਤੇ ਉਚਾਰੇ ਨੇ ਜਿਹੜਾ ਕੜਦਾ ਸੜਦਾ ਬਲਦਾ ਰਹਿੰਦਾ, ਫਲਾਣੇ ਕੋਲ ਆਹ ਕਿਉਂ ਏ, ਫਲਾਣੇ ਕੋਲ ਆਹ ਕਿਉਂ ਏ, ਮੈਨੂੰ ਆਹ ਨੀ ਰੱਬ ਨੇ ਦਿੱਤਾ, ਮੈਨੂੰ ਆਹ ਨੀ ਦਿੱਤਾ, ਈਰਖਾ ਕਰਦਾ। ਉਹ ਇਹ ਕਹਿੰਦਾ ਕਾਹੂ ਦੀਨੇ ਪਾਟ ਪਟੰਬਰ, ਕਬੀਰ ਜੀ ਕਹਿੰਦੇ ਕਿਸੇ ਨੂੰ ਬੜੇ ਸੋਹਣੇ ਕੱਪੜੇ ਦਿੱਤੇ ਨੇ ਪਰਮੇਸ਼ਰ ਨੇ, ਕਾਹੂ ਪਲੰਗ ਨਿਵਾਰਾ ਕਿਸੇ ਨੂੰ ਨਿਵਾਰੀ ਪਲੰਗ ਦਿੱਤੇ ਹਨ।
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ।
ਕਿਸੇ ਨੂੰ ਗਲੀ ਹੋਈ ਗੋਦੜੀ ਰਜਾਈ ਤਲਾਈ ਵੀ ਗਲਿਆ ਹੋਇਆ ਰੂੰ ਦਾ ਉਹ ਵੀ ਨੀ ਦਿੰਦਾ, ਕਾਹੂ ਖਾਨ ਪਰਾਰਾ। ਕਈਆਂ ਨੂੰ ਪਰਾਲੀ ਵਿਚ ਸੌਣਾ ਪੈਂਦਾ ਹੈ।
ਅਹਿਰਖ ਵਾਦ ਨਾ ਕੀਜੇ ਰੇ ਮਨ,
ਕਬੀਰ ਸਾਹਿਬ ਕਹਿੰਦੇ ਨੇ ਅਹਿਰਖ ਵਾਦ ਨਾ ਕੀਜੇ ਰੇ ਮਨ, ਹਿਰਖ ਕਰਨਾ ਪਛਤਾਵਾ ਕਰਨਾ, ਆਪਣੇ ਝੁਰਦੇ ਰਹਿਣਾ ਅੰਦਰ, ਐਵੇਂ ਨਾ ਵਿਵਾਦ ਕਰਿਆ ਕਰ ਹੇ ਮੇਰੇ ਮਨਾ, ਐਵੇਂ ਨਾ ਝੁਰਦਾ ਰਿਹਾ ਕਰ, ਪਛਤਾਵਾ ਨਾ ਕਰਿਆ ਕਰ ਵੀ ਫਲਾਣੇ ਨੂੰ ਇਹ ਦਿੱਤਾ ਮੈਨੂੰ ਇਹ ਨਹੀਂ ਦਿੱਤਾ।
ਸੁਕਿਰਤ ਕਰ ਕਰ ਲੀਜੈ ਰੇ ਮਨ,
ਇਸ ਕਰਕੇ ਸੋਹਣੇ ਕੰਮ ਸੁਕਿਰਤ ਕਰ ਕਰਕੇ, ਸੁਕਿਰਤ ਕਰ ਕਰ ਲੀਜੈ ਰੇ ਮਨ, ਇਸ ਤਰ੍ਹਾਂ ਹੈ ਮੇਰੇ ਮਨ, ਸੋਹਣੇ ਕੰਮ ਕਰ ਕਰਕੇ, ਉਦਮ ਕਰਕੇ, ਕਿਰਤ ਕਰਕੇ, ਨਾਮ ਜਪ ਕੇ ਲੈ ਲੈ ਸਾਰਾ ਕੁਝ, ਉੱਚੇ ਕਰਮ ਬਣਾ ਲੈ ਆਪਣੇ,
ਰਹਾਉ
ਵਿਸ਼ਰਾਮ ਦੇ ਕੇ। ਕਹਿੰਦੇ ਹਨ
ਕੁਮਾਰੇ ਏਕ ਜੋ ਮਾਟੀ ਗੁੰਦੀ ਬਹੁ ਵਿਦ ਬਾਣੀ ਲਾਈ।
ਕੁਮਾਰ ਨੇ ਇੱਕ ਮਿੱਟੀ ਗੁੰਨੀ ਹੈ ਯਾਨੀ ਕਿ ਇਹ ਸਾਰਾ ਸੰਸਾਰ ਦੇ ਸਰੀਰ ਕਿਵੇਂ ਬਣਾਏ ਨੇ, ਇੱਕ ਮਿੱਟੀ ਗੁੰਨੀ ਉਹਨੇ ਕੱਠੀ, ਬਹੁ ਵਿਦ ਬਾਣੀ ਲਾਈ, ਉਹਨੂੰ ਕਈ ਪ੍ਰਕਾਰ ਦੇ ਨਾਲ ਕਈ ਭਾਂਡੇ ਕਈ ਤਰ੍ਹਾਂ ਦੇ ਬਣਾ ਦਿੱਤੇ ਹਨ।
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ।
ਹੁਣ ਭਾਂਡੇ ਤਾਂ ਸਾਰੇ ਇੱਕੋ ਜਿਹੇ ਬਣਾਏ ਨੇ ਪਰਮੇਸ਼ਰ ਵਾਹਿਗੁਰੂ ਨੇ, ਸਰੀਰ ਤਾਂ ਇੱਕੋ ਹੀ ਮਿੱਟੀ ਦੇ ਬਣਾਏ ਨੇ, ਪਰ ਜਦੋਂ ਭਾਂਡੇ ਕੋਈ ਖਰੀਦ ਕੇ ਲੈ ਕੇ ਜਾਂਦਾ ਕਿਸੇ ਦੇ ਵਿਚ ਮੋਤੀ ਪਾ ਦਿੰਦਾ ਤੇ ਕਿਸੇ ਦੇ ਵਿਚ ਕੌੜੀਆਂ ਚੀਜ਼ਾਂ ਪਾ ਦਿੰਦਾ, ਇਸ ਤਰ੍ਹਾਂ ਵੱਖਰੇ ਵੱਖਰੇ ਸੁਭਾਅ ਤੇ ਵੱਖਰੇ ਵੱਖਰੇ ਪਰਾਲਬਧ ਲੈਣ ਦੇਣ ਬਣੇ ਹੋਏ ਹਨ।
ਤੂੰ ਮੈਂ ਧਨ ਰਾਖਣ ਕਹੁ ਦੀਆ ਮੁਗਧ ਕਹੈ ਧਨ ਮੇਰਾ।
ਸੂਮੈ ਮੈਨੇ ਹੁੰਦਾ ਸ਼ੂਮ ਬੰਦਾ ਜਿਹੜਾ ਪੈਸਾ ਕੋਲ ਹੋਵੇ ਤੇ ਲਾਉਣਾ ਨਾ ਚਾਹੇ, ਮਹਾਰਾਜ ਕਹਿੰਦੇ ਚਲੋ ਕਈ ਤਾਂ ਲਾ ਦਿੰਦੇ ਨੇ ਕਈ ਪੈਸੇ, ਕਈ ਸ਼ੂਮ ਇੰਨੇ ਨੇ ਵੀ ਖਾਂਦੇ ਰੋਟੀ ਵੀ ਨੀ ਚੱਜਦੇ ਖਾਂਦੇ, ਉੱਥੇ ਹੀ ਮਰੀ ਜਾਂਦੇ ਨੇ ਸੱਪ ਵਾਂਗੂ ਉਹਦੇ ਉੱਤੇ ਬਹਿ ਕੇ ਵੀ ਜਾਏ ਨਾ ਕਿਤੇ। ਉਹ ਸ਼ੂਮ ਨੇ ਜਿਹੜੇ ਉਹ ਇਕੱਠਾ ਕਰ ਕਰਕੇ ਪਰਾਲੀਆਂ ਵਿਚ ਦਬ ਦਬ ਕੇ ਉੱਤੇ ਬੈਠੇ ਨੇ ਸਾਰੀ ਉਮਰ, ਉੱਥੇ ਹੀ ਮਰ ਜਾਂਦੇ ਨੇ। ਉਹ ਕਹਿੰਦੇ ਇਹਨੂੰ ਸਾੜੋ ਇਸੇ ਪਰਾਲੀ ਵਿਚ ਪਾ ਕੇ। ਸੂਮੈ ਧਨ ਰੱਖਣ ਕੋ ਦੀਆ, ਪਰਮੇਸ਼ਰ ਨੇ ਉਨ੍ਹਾਂ ਨੂੰ ਰੱਖਣ ਲਈ ਦਿੱਤਾ ਸੀ, ਵਰਤਨ ਵੀ ਨੀ, ਵਰਤਨ ਜੋਗੇ ਕਰਮ ਹੀ ਨਹੀਂ ਉਨ੍ਹਾਂ ਦੇ। ਉਹ ਮੂਰਖ ਕਹਿੰਦੇ ਨੇ ਧਨ ਮੇਰਾ, ਇਸ ਤਰ੍ਹਾਂ ਹੀ ਉਮਰ ਗੁਜਰ ਜਾਂਦੀ ਤੇ ਸਮਾਂ ਗੁਆਚ ਜਾਂਦਾ ਸਾਰਾ।
ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ।
ਜਦੋਂ ਜਮਾਂ ਦਾ ਡੰਡਾ ਮੂੰਡ ਮਹਿ ਸਿਰ ਵਿਚ ਆ ਕੇ ਵੱਜਦਾ ਤੇ ਉਦੋਂ ਹੋਸ਼ ਆਉਂਦੀ, ਉਦੋਂ ਆ ਜਾਂਦੀ। ਇਕ ਵਾਰੀ ਕਹਿੰਦੇ ਨਾਮ ਜਪ ਲੈਣਾ ਚਾਹੀਦਾ ਸੀ ਕਿਉਂਕਿ ਹੋਸ਼ ਆਉਂਦੀ ਇਕ ਵਾਰੀ। ਖਿੰਨ ਦੇ ਵਿਚ ਨਬੇੜਾ ਕਰ ਦਿੰਦਾ ਪਰ ਉਦੋਂ ਬਣ ਕੁਝ ਨਹੀਂ ਸਕਦਾ ਕਿਉਂਕਿ ਜਮ ਜਿਹੜੇ ਨੇ ਉਹ ਛੱਡਦੇ ਨਹੀਂ ਸਨ।
ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ।
ਜਿਹੜਾ ਹਰੀ ਦਾ ਜਨ ਉਤਮ ਭਗਤ ਸਦਾਉਂਦਾ, ਭਾਵ ਕਿਰਤ ਕਰਦਿਆਂ ਨਾਮ ਵੀ ਜਪਦਾ, ਨਿਤਨਿਮ ਕਰਦਾ, ਸਿਮਰਨ ਕਰਦਾ ਔਰ ਆਗਿਆ ਦੇ ਵਿਚ ਰਹਿ ਕੇ ਮਨ ਦੇ ਮੰਨ ਕੇ ਆਗਿਆ ਨੂੰ, ਗੁਰੂ ਜੀ ਨੂੰ, ਸੁਖ ਪ੍ਰਾਪਤ ਕਰ ਲੈਂਦਾ ਹੈ।
ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ।
ਜੋ ਕੁਝ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਸਤ ਕਰਕੇ ਮੰਨਦਾ, ਪਰਮੇਸ਼ਰ ਦੇ ਭਾਣੇ ਨੂੰ, ਗੁਰੂ ਦੇ ਹੁਕਮ ਨੂੰ ਸਤ ਕਰਕੇ ਮਨ ਵਿਚ ਵਸਾ ਲੈਂਦਾ ਹੈ।
ਕਹਿ ਕਬੀਰ ਸੁਨਹੋ ਰੇ ਸੰਤ ਹੋ, ਮੇਰੀ ਮੇਰੀ ਝੂਠੀ।
ਕਬੀਰ ਸਾਹਿਬ ਕਹਿੰਦੇ ਹੇ ਸੰਤ ਜਨੋ, ਮੇਰੀ ਮੇਰੀ ਕਰਨੀ ਝੂਠੀ ਹੈ, ਝੂਠੀ ਗੱਲ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਸਭ ਕੁਝ ਪਰਮੇਸ਼ਰ ਵਾਹਿਗੁਰੂ ਦਾ ਦਿੱਤਾ ਹੋਇਆ ਹੈ।
ਚਿਰਗਟ ਫਾਰ ਚਟਾਰਾ ਲੈ ਗਯੋ, ਤਰੀ ਤਾਗਰੀ ਛੁੱਟੀ।
ਜਦੋਂ ਮੌਤ ਦਾ ਚਿਰਗਟ ਕਹਿੰਦੇ ਨੇ ਚਿੜਾ ਆ ਕੇ ਆ ਗਿਆ, ਚਟਾਰਾ ਲੈ ਗਯੋ ਪਿੰਜਰੇ ਨੂੰ, ਬਿੱਲਾ ਆ ਕੇ ਅੰਦਰ ਚਿੜਾ ਸੀ ਤੇ ਬਾਹਰੋਂ ਬਿੱਲਾ ਆ ਗਿਆ, ਉਹਨੂੰ ਪਾੜ ਕੇ ਪਿੰਜਰੇ ਨੂੰ ਲੈ ਗਿਆ ਤੇ ਸਾਰੀ ਜਿਹੜੇ ਅੰਦਰ ਧਾਗੇ ਧੁਗੇ ਜੇ ਲੱਗੇ ਸੀ ਸਾਰਾ ਉਹਨੇ ਤੋੜ ਕੇ ਪਰਾ ਮਾਰਿਆ ਤੇ ਧੌਣ ਮਰੋੜ ਕੇ ਪਾਸੇ ਕੀਤਾ। ਇਸ ਤਰ੍ਹਾਂ ਮੌਤ ਲੈ ਜਾਂਦੀ ਹੈ।
ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ।
ਕਬੀਰ ਸਾਹਿਬ ਉਸ ਵੇਲੇ ਕਾਜੀ ਦੇ ਨਾਲ ਗੱਲ ਕਰਦਿਆਂ, ਜਿਹੜਾ ਰਾਜ ਸੀ ਕਾਜੀ ਹੈ ਕਿਉਂਕਿ ਕਾਜੀ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਰਾਜ ਸੀ ਕਾਜੀ ਇੱਥੇ ਕਿਉਂਕਿ ਤੁਮ ਰਾਜਸ ਮਨ ਭਾਵੈ, ਰਾਜਿਆਂ ਨਾਲ ਸੰਬੰਧ ਰੱਖਣ ਵਾਲੇ ਰਾਜਨੀਤਿਕ ਬੰਦਿਆਂ ਦੇ ਨਾਲ। ਕਾਜੀ ਹੋਣ ਭਾਵੇਂ ਪੰਡਿਤ ਹੋਣ ਤੇ ਭਾਵੇਂ ਗਿਆਨੀ ਹੋਣ, ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਕੁਝ ਕਾਜੀ ਇਹ ਸ਼ਾਹੀ ਕਾਜੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਵੇਂ ਫਤਿਹਗੜ੍ਹ ਸਾਹਿਬ ਵਾਲਾ ਸੀ ਸ਼ਾਹੀ ਕਾਜੀ, ਇਸ ਤਰ੍ਹਾਂ ਸ਼ਾਹੀ ਕਾਜੀ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦਾ ਸੀ, ਇਸ ਤਰ੍ਹਾਂ ਸ਼ਾਹੀ ਕਾਜੀ ਵੀ ਹੁੰਦੇ ਨੇ, ਸਾਧ ਸੰਗਤ ਜੀ ਸ਼ਾਹੀ ਕੀਰਤਨੀਏ ਵੀ ਹੁੰਦੇ ਨੇ, ਸ਼ਾਹੀ ਗਿਆਨੀ ਵੀ ਹੁੰਦੇ ਨੇ ਤੇ ਸ਼ਾਹੀ ਸੰਤ ਵੀ ਹੁੰਦੇ ਨੇ। ਇਨ੍ਹਾਂ ਨੇ ਕੌਮ ਦਾ ਬੜਾ ਭੱਠਾ ਪਾਇਆ, ਬਹੁਤ ਨੁਕਸਾਨ ਕੀਤਾ। ਗੁਰੂ ਕਿਰਪਾ ਕਰੇ ਇਨ੍ਹਾਂ ਦਾ ਸ਼ਾਹ ਹੋਵੇ ਇਕ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਜਿਹੜੀ ਜਿਹੜਾ ਰਾਹ ਬਣਾਇਆ ਪਰਮੇਸ਼ਰ ਨੇ। ਇਸ ਕਰਕੇ ਕਹਿੰਦੇ ਹਮ ਮਸਕੀਨ ਖੁਦਾਈ ਬੰਦੇ, ਕੋਈ ਹੋਣਾ ਇਸ ਤਰ੍ਹਾਂ ਦਾ ਉਹਦੇ ਨਾਲ ਗੱਲ ਕਰਦੇ ਨੇ ਕਬੀਰ ਸਾਹਿਬ, ਕਹਿੰਦੇ ਭਾਈ ਅਸੀਂ ਤੇ ਮਾੜੇ ਜਾਏ ਰੱਬ ਦੇ ਬੰਦੇ ਹਾਂ, ਤੁਮ ਰਾਜਸ ਮਨ ਭਾਵੈ ਤੇ ਤੁਸੀਂ ਰਾਜਿਆਂ ਮਹਾਰਾਜਿਆਂ ਦੇ ਮਨ ਵਿਚ ਪਾਉਂਦੇ ਹੋ, ਉਹ ਤੁਹਾਡੀਆਂ ਉਸਤਾਂ ਕਰਦੇ ਨੇ, ਤੁਸੀਂ ਉਨ੍ਹਾਂ ਦੀਆਂ ਕਰਦੇ ਹੋ। ਕਬੀਰ ਸਾਹਿਬ ਕਹਿੰਦੇ ਅਸੀਂ ਤੇ ਇਸ ਤਰ੍ਹਾਂ ਹੀ ਮਾੜੇ ਮੋਟੇ ਗੁਜ਼ਾਰਾ ਕਰਦੇ ਹਾਂ।
ਅੱਲ੍ਹੈ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫਰਮਾਵੈ।
ਕਹਿੰਦੇ ਨੇ ਜਿਹੜਾ ਸਾਹਿਬ ਦਾ ਅਵਲ ਸਭ ਤੋਂ ਵਧੀਆ ਅੱਲਾ ਦਾ ਦੀਨ ਹੈ, ਧਰਮ ਹੈ ਨਾ, ਉਥੇ ਜ਼ੋਰ ਨਹੀਂ ਚੱਲਦਾ। ਇਹ ਜਿਹੜਾ ਰਾਜਨੀਤਿਕ ਜ਼ੋਰ ਹੈ ਨਾ ਸੰਸਾਰੇ ਲੋਕਾਂ ਦਾ, ਉਥੇ ਜ਼ੋਰ ਨਹੀਂ ਫਰਮਾਵੈ, ਇੱਥੇ ਚੱਲ ਜਾਂਦਾ, ਇੱਥੇ ਸਿਫਾਰਿਸ਼ਾਂ ਚੱਲਦੀਆਂ ਨੇ, ਇਹਨੂੰ ਲਵਾ ਦਿਓ, ਇਹਨੂੰ ਹਟਾ ਦਿਓ, ਇਹਦੀ ਕਥਾ ਲਵਾ ਦਿਓ, ਇਹਦੀ ਬੰਦ ਕਰਾ ਦਿਓ, ਇੱਥੇ ਚੱਲਦਾ ਸਾਰਾ ਕੁਝ। ਅੱਗੇ ਫੁਰਮਾਨ ਨਹੀਂ ਚੱਲਦੇ, ਅੱਗੇ ਜ਼ੋਰ ਨਹੀਂ ਚੱਲਦੇ, ਉੱਥੇ ਕੁਝ ਵੀ ਨਹੀਂ ਚੱਲ ਸਕਦਾ।
ਕਾਜੀ ਬੋਲਿਆ ਬਨ ਨਹੀਂ ਆਵੈ,
ਇੱਥੇ ਪਰਮੇਸ਼ਰ ਦੀ ਲੀਲਾ ਹੈ, ਜੇ ਚਾਹੇ ਗੁਰੂ ਤੇ ਇੱਥੇ ਵੀ ਨਹੀਂ ਚੱਲਣ ਦਿੰਦਾ, ਬੜੇ ਜ਼ੋਰ ਲਾਉਂਦੇ ਨੇ। ਮਨੁੱਖ ਦੀ ਆਦਤ ਹੈ ਜੇ ਉਹ ਰਾਜਸੀ ਹੈ, ਰਜੋ ਤਮੋ ਸਤੋ ਤਿੰਨ ਗੁਣ ਹੈ, ਬੜੇ ਜ਼ੋਰ ਲਾਉਂਦੇ ਨੇ, ਜਿੱਥੇ ਮੈਂ ਹਾਂ ਉੱਥੇ ਨਾ ਕੋਈ ਆ ਜਾਏ, ਜੇ ਗੁਰੂ ਚਾਹੇ ਤੇ ਇੱਥੇ ਵੀ ਨਹੀਂ ਪੈਰ ਲੱਗਣ ਦਿੰਦਾ। ਜ਼ੋਰ ਲਾ ਕੇ ਵੇਖ ਲਿਆ ਬੜਿਆਂ ਨੇ, ਬਹੁਤ ਲੋਕਾਂ ਨੇ ਲਾਇਆ, ਪਰ ਕੁਝ ਨਹੀਂ ਬਣ ਸਕਦਾ। ਜੇ ਗੁਰੂ ਨਹੀਂ ਚਾਹੁੰਦਾ, ਸਤਿਗੁਰੂ ਨਹੀਂ ਚਾਹੁੰਦੇ, ਤੇ ਫਿਰ ਕਿਸੇ ਦਾ ਜ਼ੋਰ ਨਹੀਂ, ਜ਼ੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਣ ਨਹੀਂ ਆਵੈ, ਇਸ ਕਰਕੇ ਕਾਜੀ ਤੇਰਾ ਬੋਲਿਆ ਹੋਇਆ ਜੋ ਕੁਝ ਤੂੰ ਚਾਹੁੰਦਾ ਉਹ ਕੋਈ ਬਣ ਨਹੀਂ ਆਉਂਦੀ। ਕੋਈ ਜ਼ਰੂਰੀ ਨਹੀਂ ਕਿ ਉਸੇ ਤਰ੍ਹਾਂ ਹੀ ਹੋਈ ਜਾਏ, परमेश्वर बड़ा बड़ा डाढ़ा है, बड़ा ताकतवर शक्तिशाली है।
रहाओ रोजा धरे निवाज गुजारे, कलमा पिस्त ना होई।
तू रोजे भी बड़े रखना, बड़े नेम करना, बड़ा कुछ करना, ते लोग कहंदे बड़ा वड्डा नितनेमी है। बड़ा वड्डा नितनेमी बड़ा इन्हें कदी ठीक है, नितनेमी होना बड़ा चंगा है, नमस्कार है उन्होंने जेड़ा नितनेमी है। पर ए गल याद रखना, कले रोजे रखने नमाज, कले नितनेमी होना, ते आदतां भैड़ियां होनियां, दातरियां फेरनियां, ईरखावां करनियां, चुगलियां करनियां, दूजे दा कम बिगाड़ना, ए नितनेम किसे कम नहीं आउंदे। इस करके महाराज कहिंदे ने रोजा धरै नमाज गुजारै, नमाज भी पढ़ना तू रोजे भी रखना, कलमा भी पढ़ना, पिस्त ना होई। इस तरह जेकर इस तरह पिस्त जेड़ी है यानी के जन्नत विच तू स्वर्ग विच नहीं जा सकदा।
सत्तर काबा घट ही पीतर जे कर जाना कोई।
जे कोई परमेश्वर नू अपने नेड़े करके जान लवे ते काबा जेड़ा उते बंदे दे अंदर ही है, शरीर दे विच तेरे अंदर ही काबा है, तेरे कोल परमेश्वर है, अल्लाह अकाल पुरख वाहगुरु तेरे कोल है। जे तू उन्हू वेखण दी कोशिश करें ते नीयत साफ करें।
निवाज सोई जो न्याओ विचार है, कलमा अकल है जाने।
कहन लगे जे कोई मनुख सत्तर काबा यानी के अंदर ही काबा, इस तरह दे अर्थ ने, कहन लगे निवाज सोई जो न्याओ गुजारा। निवाज दा तां फायदा है जे बंदा न्या करे सही, किसे नाल धक्का ना करे। कलमा अकल है जाने, जेड़ा अकाल पुरख वाहगुरु है, कला तो सारिया कला दा मालक अकाल पुरख ओनू जाने, अथवा कल तो रहत हो जाए। जेड़ा जाने ते नवाज गुजारे ते न्या करे जी।
बाचो मौसम सला बिछावे तब तो दीन पछाने।
कहन लगे जे पांचो मुस, पांचो मुस दा मतलब है पंजा नू मार के, पंजा विकारा नू खत्म करके मुसला बिछा लवे, उन्हां दा मुसला बना ले। मुसले दा मतलब हुंदा है जमीन ते ओ बिछाउण वाला कपड़ा, जिस जमीन उत्ते बैठ के मुसलमान नमाज पढ़दे ने, तब तो दीन पछाणै, फिर तो धर्म की पहचान आ जाती है।
खत्म पछाण तरस कर जियो मह, मार मणि कर फीकी।
कहन लगे जे तू भाई खसम नू पछाण हे काजी, तरस कर जिया दे उत्ते तरस करया कर। ए तां कह रहे ने क्योंकि कबीर साहब नू काजिया ने मुलावां ने बहुत उस वेले दी सरकार तों ए तंग कीता सी उन्हां ने, तां कह रहे ने। कहिंदे ने अपने ते उन्हां नूं तरस दी कोई परवाह नहीं, पर लोकां नूं भी तंग करदे सी ए मुखबरी करके टाउट बन के। कहिंदे तरस करिया करो लोकां ते, पछाणो परमेश्वर नूं सारे थावां ते। मार मणि कर फीकी, होमै दी मणि नूं जो तेरे अंदर बहुत लटा लट करके चमकदी उहनूं फीकी कर, होमै नूं घट कर।
आप जनाए अवर कौ जानै तब होए पिस्त सरीकी।
आप जनाए अवर कौ जानै, अपने आपे नूं जान लवे ते दूजियां दे विचों वी परमेश्वर नूं जाने वेखे, उस वेले पता लगेगा पिस्त सरीकी, फिर पता लगेगा भी पिस्ते दोजक दा की अर्थ हुंदा है।
माटी एक पेख धर नाना ता मैं ब्रह्म पछाना।
तेनू पता होना चाहिदा काजी भी मिट्टी ता इको ही है ना, भावे पेख अनेक प्रकार दे तरे हुए ने, पर उना दे विच ता मैं ब्रह्म पछाना, जिन्हां ने उहदे विच ब्रह्म नूं परमेश्वर नूं अकाल पुरख नूं वेख लिया पहचान लिया है।
कहे कबीरा पिस्त छोड़ कर दोजक स्यो मन माना।
कहन लगे कबीर साहब कहिंदे ने, कहे कबीरा पिस्त छोड़ कर दोजक स्यो मन, पिस्त मैंने स्वर्ग। कहन लगे सानू तां भाई एवें दे स्वर्ग दी लोड़ नहीं, जिहड़ा तूं गल्लां नाल ही बनाई जांदा, सानू दोजक नरक ही चंगा। मन मन्निया परमेश्वर दे चरणां दे विच, इस करके ए उपर जड़ा है माटी एक पेख तर नाना ता मैं ब्रह्म पछाना, होए पिस्त शरीकी। ता तू पिस्त दा शरीक होवेगा, ता तू यानी के जन्नत स्वर्ग दे विच जा सकेगा, उपरले अर्थां विच कह रहे ने। सो इनियां बेनतियां प्रवान करनियां, विचार करदियां बाणी दी बेअंत प्रकार दियां भुल्लां चुकां दी खिमा। आओ शब्द पढ़ के समाप्ति करिए। तेरा कीता जातो नाही मैनू जोग की तोई, मैं निर्गुण आ
ਪ੍ਰਾਪਤ ਹੋਈ ਸਤਿਗੁਰ ਸੱਜਣ ਮਿਲਿਆ
ਨਾਨਕ ਨਾਮ ਮਿਲੇ ਤਾਂ ਜੀਵਾ
ਤਨ ਮਨ ਥੀਵੈ ਹਰਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।